ਦਿਵਾਲੀ ਦੇ ਜੋੜ ਮੇਲੇ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਮਹਾਰਾਜ 6ਵੇਂ ਪਾਤਸ਼ਾਹ ਨੇ ਮਨਾਏ ਹਨ। ਬੇਅੰਤ ਸੰਗਤਾਂ ਦਿਵਾਲੀ ਦਾ ਪੁਰਬ ਜਾਣਦੀਆਂ ਦੂਰੋਂ ਦਰੇਡਿਓਂ ਕਾਬਲ ਕੰਧਾਰ ਤੱਕ ਤੋਂ ਲੈ ਕੇ ਸੰਗਤ ਚੱਲ ਕੇ ਗੁਰੂ ਘਰ ਹਾਜ਼ਰ ਹੋਈ ਹੈ। ਭਾਂਤ ਭਾਂਤ ਦੀਆਂ ਪਿਟਾਵਾਂ, ਦਸਵੰਧ ਦੀ ਮਾਇਆ, ਕੀਮਤੀ ਵਸਤਰ ਆਭੂਸ਼ਣ ਗੁਰਸਿੱਖ ਸਤਿਗੁਰਾਂ ਦੇ ਚਰਨਾਂ ਚ ਲਿਆ ਕੇ ਭੇਟਾ ਕਰ ਰਹੇ ਨੇ। ਚੰਗੇ ਚੰਗੇ ਘੋੜੇ, ਚੰਗੇ ਚੰਗੇ ਸ਼ਸਤਰ ਔਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਦਿਵਾਲੀ ਦੇ ਪੁਰਬ ਤੇ ਇਤਨੀ ਸੰਗਤ ਹੈ ਕਿ ਤਿਲ ਸੁੱਟਣ ਨੂੰ ਥਾਂ ਨਹੀਂ। ਦੀਵਾਨ ਸਜਦੇ ਨੇ, ਸਜੇ ਦੀਵਾਨਾਂ ਚ ਗੁਰਦੇਵ ਜੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਤੇ ਕਥਾ ਦੁਆਰਾ ਉਪਦੇਸ਼ ਦਿੰਦੇ ਹਨ। ਦੀਵਾਲੀ ਦੇ ਪੁਰਬ ਮਨਾਉਣ ਤੋਂ ਉਪਰੰਤ ਸੰਗਤ ਸਤਿਗੁਰਾਂ ਕੋਲੋਂ ਵਿਦਾ ਹੋਈ, ਪਰ ਕੁਝ ਗੁਰੂ ਘਰ ਦੇ ਜਿਹੜੇ ਮੁਖੀ ਸਿੱਖ ਜਿਨ੍ਹਾਂ ਨਾਲ ਸਤਿਗੁਰਾਂ ਦਾ ਬਹੁਤ ਸਨੇਹ ਹੈ, ਪ੍ਰੇਮ ਹੈ, ਉਹਨਾਂ ਨੂੰ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਆਪਣੇ ਕੋਲ ਰੱਖ ਲਿਆ ਵੀ ਤੁਸੀਂ ਕੁਝ ਦਿਨ ਹੋਰ ਸਾਡੇ ਕੋਲ ਠਹਿਰ ਕੇ ਜਾਓ। ਉਹਨਾਂ ਗੁਰਸਿੱਖਾਂ ਨਾਲ ਸਤਿਗੁਰੂ ਜੀ ਬ੍ਰਹਮ ਚਰਚਾ ਕਰਦੇ ਨੇ। ਸਾਰ ਸਾਰ ਦੀ ਵਿਚਾਰ ਹੁੰਦੀ ਹੈ ਜੋ ਇੱਕ ਵਿਵੇਕ ਬੁੱਧੀ ਦੇ ਸਹਿਤ ਕੀਤੀ ਜਾ ਸਕਦੀ ਹੈ, ਸੁਣੀ ਜਾ ਸਕਦੀ ਹੈ, ਉਸ ਵਿਚਾਰ ਨੂੰ ਸਤਿਗੁਰੂ 6ਵੇਂ ਪਾਤਸ਼ਾਹ ਜੀ ਪ੍ਰਗਟ ਕਰਦੇ ਹਨ। ਗੁਰਸਿੱਖਾਂ ਦੇ ਜੋ ਅਧਿਆਤਮਿਕ ਜਗਤ ਦੇ ਸੰਬੰਧ ਚ ਕੋਈ ਸਵਾਲ ਹੁੰਦੇ, ਉਹਨਾਂ ਸਵਾਲਾਂ ਦੇ ਜਵਾਬ ਸਤਿਗੁਰੂ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ। ਆਓ ਮਨ ਵਿਰਤੀਆਂ ਇਕਾਗਰ ਕਰਕੇ ਸਤਿਗੁਰੂ 6ਵੇਂ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰੀਏ। ਗੁਰਦੇਵ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜਾਨ ਜੋਦ ਕੋ ਪ੍ਰੇਮ ਵਿਸਾਲਾ,
ਜੋਧ ਰਾਏ ਦਾ ਪ੍ਰੇਮ ਜਾਣ ਕੇ, ਜੋਧ ਰਾਏ ਜੋ ਕਾਂਗੜ ਦਾ ਰਾਜਾ ਹੈ, ਮਹਾਰਾਜ ਜੀ ਦਾ ਬਹੁਤ ਹੀ ਸ਼ਰਧਾਲੂ ਸੇਵਾਦਾਰ ਹੈ, ਇਹਦੇ ਅੰਦਰ ਦਾ ਪ੍ਰੇਮ ਜਾਣ ਕੇ,
ਰਾਖਿਓ ਆਪਣੇ ਨਿਕਟ ਕਿਰਪਾਲਾ,
ਕਿਰਪਾਲੂ ਸਤਿਗੁਰੂ ਜੀ ਨੇ ਜੋਧ ਰਾਏ ਨੂੰ ਹੁਕਮ ਕਰਕੇ ਆਪਣੇ ਕੋਲ ਹੀ ਰਹਿਣ ਦੀ ਆਗਿਆ ਕੀਤੀ। ਜੋਧ ਰਾਏ ਜੀ ਤੁਸੀਂ ਕੁਝ ਦਿਨ ਹੋਰ ਸਾਡੇ ਕੋਲ ਰਹਿ ਕੇ ਜਾਓ, ਇੱਥੇ ਅਟਕ ਕੇ ਜਾਓ। ਤੋ ਜੋਧ ਰਾਏ ਨੂੰ ਮਹਾਰਾਜ ਜੀ ਨੇ ਉਹਨਾਂ ਦੇ ਮਨ ਦੀ ਭਾਵਨਾ ਤੇ ਪ੍ਰੇਮ ਪਰਖਦੇ ਆਪਣੇ ਕੋਲ ਰੱਖ ਲਿਆ।
ਤਿਮ ਪਾਈ ਰੂਪਾ ਟਿਗਰਿਓ,
ਇਸੇ ਤਰ੍ਹਾਂ ਹੀ ਭਾਈ ਰੂਪ ਚੰਦ ਸਾਹਿਬ, ਅੱਜ ਭਾਈ ਰੂਪ ਚੰਦ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਅੱਜ ਦੇ ਦਿਨ ਇਸ ਮਹਾਨ ਬ੍ਰਹਮ ਗਿਆਨੀ ਆਤਮ ਗਿਆਨੀ ਮਹਾਂਪੁਰਖ ਦਾ ਜਨਮ ਭਾਈ ਸਾਧੂ ਦੇ ਘਰ ਹੋਇਆ। ਮਹਾਰਾਜ 6ਵੇਂ ਪਾਤਸ਼ਾਹ ਨੇ ਵਰ ਦਿੱਤਾ ਸੀ ਇਹਨਾਂ ਦੇ ਪਿਤਾ ਜੀ ਨੂੰ ਕਿ ਤੁਹਾਡੇ ਘਰ ਸਾਡਾ ਗੁਰਸਿੱਖ ਬੱਚਾ ਜਨਮ ਲਵੇਗਾ। ਉਹ ਸਿੱਖੀ ਦਾ ਬਹੁਤ ਪ੍ਰਚਾਰ ਪ੍ਰਸਾਰ ਕਰੇ। ਤੋ ਅੱਜ ਦੇ ਦਿਨ ਭਾਈ ਰੂਪ ਚੰਦ ਸਾਹਿਬ ਜੀ ਦਾ ਤੁਕਲਾਣੀ ਨਗਰ ਹੈ ਇੱਧਰ ਮਾਲਵੇ ਦੇ ਇਲਾਕੇ ਚ, ਉਸ ਤੁਕਲਾਣੀ ਨਗਰ ਚ ਬਾਬਾ ਰੂਪ ਚੰਦ ਸਾਹਿਬ ਦਾ ਜਨਮ ਹੋਇਆ ਔਰ 6ਵੇਂ ਪਾਤਸ਼ਾਹ ਨੇ ਇਹਨਾਂ ਦਾ ਨਾਮਕਰਨ ਕੀਤਾ ਸੀ, ਇਹਨਾਂ ਦਾ ਨਾਮ ਰੂਪ ਚੰਦ ਰੱਖਿਆ ਸੀ। ਤੇ ਆਮ ਕਰਕੇ ਪ੍ਰਸਿੱਧ ਰੂਪ ਵਿੱਚ ਇਹਨਾਂ ਦਾ ਨਾਮ ਭਾਈ ਰੂਪਾ ਕਰਕੇ ਪ੍ਰਸਿੱਧ ਹੋਇਆ। ਤੋ ਭਾਈ ਰੂਪ ਚੰਦ ਜੀ ਮਹਾਰਾਜ 6ਵੇਂ ਪਾਤਸ਼ਾਹ ਨੇ ਇਹਨਾਂ ਨੂੰ ਵੀ ਆਪਣੇ ਕੋਲ ਰੱਖਿਆ ਕਿ ਭਾਈ ਰੂਪਾ ਜੀ ਤੁਸੀਂ ਵੀ ਸਾਡੇ ਕੋਲ ਹੀ ਕੁਝ ਦਿਨ ਰਹੋ,
ਦਰਸ਼ਨ ਕੋ ਆਨੰਦ ਨਿਤ ਲਇਓ।
ਸਤਿਗੁਰੂ ਜੀ ਦੇ ਦਰਸ਼ਨਾਂ ਦਾ ਜਿਹੜਾ ਪਰਮ ਆਨੰਦ ਹੈ ਉਹ ਆਨੰਦ ਭਾਈ ਰੂਪਾ ਜੀ ਨਿਤ ਮਾਣਦੇ ਹਨ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦਾ ਆਨੰਦ ਗੁਰੂ ਖਾਲਸਾ ਜੀ ਰਸਨਾ ਨਾਲ ਬਿਆਨ ਨਹੀਂ ਹੋ ਸਕਦਾ। ਜਿਹੜਾ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸੂਖਮ ਬਿਰਤੀ ਨਾਲ ਮਹਾਰਾਜ ਜੀ ਦੇ ਦਰਸ਼ਨਾਂ ਦਾ ਆਨੰਦ ਹਿਰਦੇ ਚ ਮਾਣਦਾ ਉਹੀ ਜਾਣਦਾ ਕਿ ਉਹ ਆਨੰਦ ਕੀ ਹੈ। ਨਹੀਂ ਤਾਂ ਸਥੂਲ ਬਿਰਤੀ ਵਾਲੇ ਲੋਕ ਗੁਰੂ ਦਰਸ਼ਨਾਂ ਦੀ ਮਹਿਮਾ ਨਹੀਂ ਜਾਣ ਸਕਦੇ। ਤੋ ਭਾਈ ਰੂਪਾ ਜੀ ਨਿਤਾ ਪ੍ਰਤੀ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਪਰਮ ਆਨੰਦ ਪ੍ਰਾਪਤ ਕਰਦੇ ਹਨ।
ਭਾਨੇ ਕੋ ਕਰ ਮ੍ਰਿਦੁਲ ਦਿਲਾਸਾ,
ਬ੍ਰਹਮ ਗਿਆਨੀ ਬਾਬਾ ਭਾਨਾ ਜੀ ਜੋ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਹਨ ਉਹਨਾਂ ਅੰਦਰ ਵੀ ਬੜਾ ਪ੍ਰੇਮ ਹੈ, ਉਹਨਾਂ ਨੂੰ ਵੀ ਬੜਾ ਮ੍ਰਿਦੁਲ ਮਿੱਠਾ ਕੋਮਲ ਦਿਲਾਸਾ ਦੇ ਕੇ ਭਾਈ ਭਾਨਾ ਜੀ ਨੂੰ ਮਹਾਰਾਜ ਜੀ ਧੀਰਜ ਦਿੰਦੇ। ਕਹਿੰਦੇ ਭਾਈ ਭਾਨਾ ਜੀ ਕੋਈ ਦਿਨ ਹੋਰ ਅਟਕੇ ਜਾਓ ਸਾਡੇ ਕੋਲ, चले जाना है तो भाई भाना जी का चित भी नहीं करता जान मन करता भी इत्थे सतगुरां दे दर्शन करदे रहिए महाराज जी की संगत करदे रहिए गुरु साहब जी दे बचन बिलास सुनदे रहिए एहो जिहा आनंद प्राप्त नहीं हुंदा किते। इस करके भाई भाना जी नूं भी महाराज जी ने दिलासा दे के
राखत पाई गुरु निज पासा
सतगुरु जी ने अपने पास इन्हां नूं भी रख लिया। होर भी कई गुरसिख ने बाबा बिधी चंद साहब वर्गे महापुरख जेडे पहला ही सतगुरां दे चरणां विच हर वेले हाजर रहिंदे हन।
अपर सिख प्रेमी बौराई
भाई जाति मलक जी वर्गे गुरु साहब जी दे कुल पुरोहित भी इन्हां नूं कहा जांदा सी। बहुत ही आत्म ग्यानी महापुरख सन बहुत ही गुरसिख महाराज जी दे चरणां दे विच हाजर रहिंदे हन।
जिन्हों परम पद बाचत आई
ए ओ सिख ने जेड़े सतगुरां कोलों परम पद भी चाहुंदे हन जिन्हां दे मन दी बांछा है इच्छा है कि सतगुरु जी दे चरणां विच्चों परम पदवी दा दान प्राप्त होवे। तो परम पदवी की है? परम पदवी गुरु खालसा जी आत्म स्वरूप दा साक्षात्कार हो जाण दा नाम परम पदवी है। जदों सानू ये पता लग जे मेरा स्वरूप की है ओनू वेख लईए ओनू जान लईए अनुभव कर लईए उस अवस्था पे जदों सुरत चली जांदी ओनू कहिंदे ने परम पदवी। ये जिन्ने गुरसिख ने सतगुरु जी दे चरणा चो परम पदवी चाहुंदे हन कि ऐसी परम पदवी सानू प्राप्त होवे जेड़ी बाबा बुढ़ा साहब जी वर्गे ब्रह्म ज्ञानी महापुरखा नू प्राप्त सी।
गुर संगत ते हति अज्ञान
सतगुरु जी दी संगत करके अज्ञान दी निर्वृत्ति हो जांदी। गुरु साहब जी दी संगत दा ये प्रताप है कि जेड़ा माई भाई सतगुरां दी संगत करदा ओदे हिरदे दा जो अज्ञान है ਉਹ ਨਿਰਵਿਰਤ ਹੋ ਜਾਂਦਾ। ਗੁਰੂ ਸੰਗਤ ਦੇ ਪ੍ਰਤਾਪ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ।
ਸਿੱਖੀ ਉਪਜੈ ਹਿਰਦੈ ਮਹਾਨ
ਦੂਜਾ ਲਾਭ ਇਹ ਹੈ ਕਿ ਸਤਿਗੁਰਾਂ ਦੀ ਸੰਗਤ ਕਰਦਿਆਂ ਕਰਦਿਆਂ ਗੁਰਸਿੱਖੀ ਹਿਰਦੇ ਚ ਉਪਜ ਆਉਂਦੀ ਹੈ। ਗੁਰਸਿੱਖੀ ਕੀ ਹੈ? ਗੁਰਸਿੱਖੀ ਦਾ ਗਿਆਨ ਕੀ ਹੈ? ਉਹ ਹਿਰਦੇ ਵਿੱਚ ਉਪਜ ਆਉਂਦਾ ਜਦੋਂ ਸਤਿਗੁਰੂ ਜੀ ਦੀ ਸੰਗਤ ਕਰਨ ਲੱਗ ਪਈ ਹੈ। तो गुरु की संगत करदिया करदिया हिरदे विच ज्ञान उपज आउंदा है।
अनेक विकारन को पर हर के
सतगुरु जी दी दया नाल गुरसिखा नू जदों गुरु की संगत मिलदी है ता गुरसंगत दे प्रताप नाल अंदर दे जितने अनेक प्रकार दे विकार हन ओ विकारा नू गुरसिख अपने हिरदे चो पर हर कहिए त्याग के
हृदय मुकर को निर्मल करके
अपने हिरदे रूपी शीशे नू बिलकुल साफ ते निर्मल कर लेंदे। क्योंकि शीशे दा स्वरूप साफ होवेगा ता उहदे च चेहरा दिसदा, पर जे शीशे ते थिंदा लगा होवे मैल लगी होवे फिर शीशे च कुछ नहीं दिसदा। साडा जिहड़ा अंतशकरण है शीशा है, इहनू विकारां दी मैल लगी हुई थंधाई लगी हुई है। जदों गुरु साहब जी दी संगत करिए तां हिरदे दी है जिन्नी थंधाई अंतशकरण रूपी शीशे दी पापां दी विकारां दी वो निर्विरत हो जांदी है। और जदों वह शीशा बिलकुल निर्मल हो जांदा उहदे विच फिर अपना स्वरूप दिसण लग पैंदा, अपना चेहरा नजर आउण लग पैंदा है।
अपर स्वरूप जान कर लीत
अपने स्वरूप दा ज्ञान हो जांदा कि मेरा स्वरूप की है, मेरा निज आत्म स्वरूप की है, ओदा बोध ओदा सबोध हिरदे च प्रगट हो जांदा है। गुरु खालसा जी साडी सब दी यही कांखा होनी चाहीदी है, असी जिन्ने भी गुरु शरण विच आउंदे हां सब दे अंदर ये जग्यासा होनी चाहिदी है कि साडे हिरदे विच सानू साडे निज आत्म स्वरूप दा ज्ञान हो जावे, अपनी आत्मा दा साक्षात्कार हो जावे। जिन्हों गुरु खालसा जी अपरोक्ष ब्रह्म ज्ञान कहिंदे हन उहदी प्राप्ति हो जावे। जिवें हथ ते धरिया औला सामने प्रतख दिसदा है, इदां आत्मा दा स्वरूप प्रतख दिसण लग पवे, ये जग्यासा सानू सारियां नू होनी चाहिदी है। बहुत सारे गुरसिखां नूं छेवें पातशाह जी दी संगत करके ਇਹ ਦਾਨ ਪ੍ਰਾਪਤ ਹੋ ਰਿਹਾ ਉਹ ਆਤਮ ਗਿਆਨੀ ਬ੍ਰਹਮ ਗਿਆਨੀ ਹੋ ਨਿਬੜ ਰਹੇ ਹਨ
ਮਨ ਕੋ ਰੋਕਤ ਹੋਏ ਸੁਚੇਤ
ਔਰ ਸੁਚੇਤ ਹੋ ਕੇ ਉਹ ਗੁਰਸਿੱਖ ਆਪਣੇ ਮਨ ਨੂੰ ਰੋਕਦੇ ਹਨ ਬੜੀ ਵੱਡੀ ਸਾਧਨਾ ਹੈ ਮਨ ਨੂੰ ਰੋਕਣਾ ਮਨ ਰੋਕੇ ਬਿਨਾਂ ਆਤਮ ਸਵਰੂਪ ਦਾ ਗਿਆਨ ਨਹੀਂ ਹੋ ਸਕਦਾ ਕਿਉਂਕਿ ਮਨ ਰੁਕੇਗਾ ਤਦੇ ਅੰਤਰਮੁਖੀ ਹੋਵੇਗਾ ਜੇ ਮਨ ਨਹੀਂ ਰੁਕਦਾ ਤੇ ਬਾਹਰ ਮੁਖੀ ਹੋ ਕੇ ਫਿਰ ਬਾਹਰ ਹੀ ਭਟਕਦਾ ਜਦੋਂ ਰੁਕ ਜਾਏ ਮਨ ਫਿਰ ਅੰਤਰਮੁਖੀ ਹੋਣਾ ਸ਼ੁਰੂ ਹੁੰਦਾ ਜਦੋਂ ਅੰਤਰਮੁਖੀ ਹੁੰਦਾ ਫਿਰ ਇਹਦੀ ਸਮਾਪਤੀ ਹੋ ਜਾਂਦੀ ਫਿਰ ਮਨ ਰਹਿੰਦਾ ਹੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਦੋਂ ਮਨ ਅੰਤਰਮੁਖੀ ਹੋ ਜਾਏ ਫਿਰ ਮਨ ਨਹੀਂ ਰਹਿੰਦਾ ਕਿਉਂ ਮਨ ਕੀ ਹੈ ਫੁਰਨੇ ਕਫੁਰਨੇ ਸੰਕਲਪ ਵਿਕਲਪੇ ਸਭ ਮਨ ਹੈ ਜਦੋਂ ਤੱਕ ਬਾਹਰ ਮੁਖੀ ਬਿਰਤੀ ਹੈ ਉਦੋਂ ਤੱਕ ਸੰਕਲਪ ਵਿਕਲਪ ਫੁਰਨੇ ਕਫੁਰਨੇ ਰਹਿੰਦੇ ਹੈ ਪਰ ਜਦੋਂ ਇਹ ਮਨ ਅੰਤਰਮੁਖੀ ਹੋ ਜਾਏ ਅੰਤਰਮੁਖੀ ਹੁੰਦਿਆਂ ਹੀ ਇਹਦੇ ਸਾਰੇ ਸੰਕਲਪ ਵਿਕਲਪ ਸਮਾਪਤ ਹੋ ਜਾਂਦੇ ਫਿਰ ਮਨ ਵੀ ਸਮਾਪਤ ਹੋ ਜਾਂਦਾ ਉੱਥੇ ਫਿਰ ਆਤਮਾ ਦੇ ਸਵਰੂਪ ਦਾ ਸਾਕਸ਼ਾਤਕਾਰ ਹੋ ਜਾਂਦਾ ਤੋ ਜਿਹੜੇ ਗੁਰਸਿੱਖ ਅਭਿਆਸੀ ਗੁਰਸਿੱਖ ਨੇ ਉਹ ਆਪਣੇ ਮਨ ਨੂੰ ਸੁਚੇਤ ਹੋ ਕੇ ਰੋਕਦੇ ਨੇ ਇਹਨੂੰ ਅੰਤਰਮੁਖੀ ਕਰਦੇ ਹਨ
ਵਿਦ ਪ੍ਰਪੰਚ ਕੋ ਕੂਰਾ ਜਾਣੇ
ਇਹ ਜਿਤਨਾ ਪ੍ਰਪੰਚ ਹੈ ਸੰਸਾਰ ਦਾ ਇਹਨੂੰ ਝੂਠਾ ਸਮਝਦੇ ਗੁਰਸਿੱਖ ਆਤਮ ਗਿਆਨੀ ਮਹਾਂਪੁਰਖ ਇਹਨੂੰ ਕੂੜ ਹੀ ਸਮਝਦੇ ਆ ਵੀ ਇਹ ਸਾਰਾ ਜਗਤ ਇਹ ਸਾਰਾ ਪਸਾਰਾ ਝੂਠ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਹਦੀ ਪ੍ਰੀਤ ਵੀ ਝੂਠੀ ਇਹ ਜਗਤ ਵੀ ਝੂਠਾ ਨਸ਼ਵਰ ਤੇ ਨਾਸ਼ਵਾਨ ਹੈ ਇਹ ਆਤਮ ਗਿਆਨੀ ਗੁਰਸਿੱਖ ਆਪਣੇ ਹਿਰਦੇ ਵਿੱਚ ਅਨੁਭਵ ਕਰਦੇ ਹਨ
ਯਾ ਤੇ ਰਾਗ ਦੁਐਖ ਜੁਗ ਹਾਨੇ
ਜਦੋਂ ਸੰਸਾਰ ਹੀ ਨਾਸ਼ ਰੂਪ ਨਜ਼ਰ ਆਉਣ ਲੱਗ ਪਏ ਤੇ ਫਿਰ ਉਹਨਾਂ ਦੇ ਅੰਦਰੋਂ ਨਾ ਰਾਗ ਰਹਿੰਦੀ ਹੈ ਨਾ ਦੁਵੈਸ਼ ਰਹਿੰਦੀ ਰਾਗ ਦੁਵੈਸ਼ ਕਿਹਦੇ ਨਾਲ ਕਰਨ ਜਦੋਂ ਸੰਸਾਰ ਦਿਸਦਾ ਹੀ ਨਹੀਂ ਹੈ ਤੇ ਜਿਹੜੀ ਚੀਜ਼ ਦਿਸੇ ਹੀ ਨਾ ਉਹਦੇ ਨਾਲ ਕੀ ਰਾਗ ਤੇ ਕੀ ਦੁਵੈਸ਼ ਜਿਹੜੀਆਂ ਚੀਜ਼ਾਂ ਦਿਸਦੀਆਂ ਨੇ ਉਹਨਾਂ ਨਾਲ ਸਾਡਾ ਰਾਗ ਵੀ ਹੈ ਇਹ ਮੇਰਾ ਪੁੱਤਰ ਹੈ ਇਹ ਮੇਰੀ ਧੀ ਹੈ ਇਹ ਮੇਰਾ ਭਰਾ ਹੈ ਇਹ ਮੇਰਾ ਮਿੱਤਰ ਹੈ ਯਾਰ ਦੋਸਤ ਹੈ ਇਹ ਮਾਂ ਹੈ ਇਹ ਪਿਓ ਹੈ ਕਿਉਂਕਿ ਦਿਸ ਰਹੇ ਨੇ ਤੇ ਰਾਗ ਹੈ ਰਾਗ ਇਹਨੂੰ ਕਹਿੰਦੇ ਵੀ ਇਹ ਮੇਰੇ ਨੇ ਦਿਸ ਰਹੇ ਨੇ ਜਿਹਦੇ ਨਾਲ ਦੁਸ਼ਮਣੀ ਹੋਵੇ ਉਹਦੇ ਨਾਲ ਦੁਵੈਸ਼ ਹੁੰਦੀ ਹੈ ਤਾਂ ਫਲਾਣਾ ਹੈ ਜੀ ਇਹ ਤਾਂ ਅਮਕਾ ਹੈ ਜੀ ਉਹਨੂੰ ਦੁਵੈਸ਼ ਕਹਿੰਦੇ ਜੇ ਦਿਸਣੀ ਨਾ ਫਿਰ ਤਾਂ ਨੀ ਰਾਗ ਦੁਵੈਸ਼ ਰਹਿੰਦੀ ਜਦੋਂ ਬਿਲਕੁਲ ਗੂੜੀ ਨੀਂਦ ਚ ਹੋਈਏ ਪਤਾ ਹੀ ਨਾ ਹੋਵੇ ਕਿੱਥੇ ਪਏ ਆ ਉਦੋਂ ਪਿਓ ਵੀ ਕੋਲ ਖੜਾ ਹੋਵੇ ਮਾਂ ਵੀ ਕੋਲ ਖੜੀ ਹੋਵੇ ਪੁੱਤ ਧੀਆਂ ਭਰਾ ਕਿਸੇ ਦਾ ਅਨੁਭਵ ਤਾਂ ਨਹੀਂ ਹੁੰਦਾ ਕਿਉਂਕਿ ਉਸ ਵੇਲੇ ਉਹਨਾਂ ਦਾ ਕੋਈ ਵੀ ਸਰੂਪ ਸਾਹਮਣੇ ਨਹੀਂ ਹੁੰਦਾ ਨਾ ਹੀ ਉਸ ਵੇਲੇ ਕਿਸੇ ਨਾਲ ਦੁਵੈਸ਼ ਹੁੰਦੀ ਹੈ ਇਸੇ ਤਰ੍ਹਾਂ ਜਿਹਨਾਂ ਦੀ ਬਿਰਤੀ ਬ੍ਰਹਮਾਕਾਰ ਹੋ ਜਾਂਦੀ ਉਹਨਾਂ ਨੂੰ ਸੰਸਾਰ ਦਿਸਦਾ ਹੀ ਨਹੀਂ ਹੈ ਇਹ ਸੰਸਾਰ ਜਦੋਂ ਦਿਸਦਾ ਹੀ ਨਹੀਂ ਫਿਰ ਰਾਗ ਕਿਹਦੇ ਨਾਲ ਕਰਨ ਤੇ ਦੁਵੈਸ਼ ਕਿਹਦੇ ਨਾਲ ਕਰਨ ਫਿਰ ਉਹਨਾਂ ਦੇ ਅੰਦਰੋਂ ਜਿਹੜੀ ਰਾਗ ਤੇ ਦੁਵੈਸ਼ ਦੀਆਂ ਇਹ ਦੋਵੇਂ ਬਿਰਤੀਆਂ ਨੇ ਇਹ ਸਮਾਪਤ ਹੋ ਜਾਂਦੀਆਂ ਇਹਨਾਂ ਨੂੰ ਆਪਣੇ ਅੰਦਰੋਂ ਖਤਮ ਕਰ ਦਿੰਦੇ ਹਨ
ਇਹ ਦੋਨੋਂ ਜਬ ਮਨ ਤੇ ਹਨੇ
ਉਹ ਗੁਰਮੁਖ ਇਹਨਾਂ ਦੋਨਾਂ ਨੂੰ ਆਪਣੇ ਮਨ ਤੋਂ ਤਿਆਗ ਦਿੰਦੇ ਹਨ ਰਾਗ ਔਰ ਦੁਵੈਸ਼ ਦੀ ਬਿਰਤੀ ਨੂੰ ਛੱਡ ਦਿੰਦੇ ਹਨ
ਮਤਸਰ ਆਦਿ ਕੌਣ ਤਬ ਜਨੇ
ਜਦੋਂ ਮਨ ਹੀ ਨਹੀਂ ਰਹਿੰਦਾ ਤੇ ਈਰਖਾ ਕਿੱਥੇ ਪੈਦਾ ਹੋਣੀ ਸੀ ਈਰਖਾ ਦਾ ਮਨ ਚ ਪੈਦਾ ਹੁੰਦੀ ਹੈ ਨਾ ਜਦੋਂ ਬ੍ਰਹਮ ਗਿਆਨੀਆਂ ਦੇ ਅੰਦਰ ਮਨ ਹੀ ਨਹੀਂ ਰਹਿੰਦਾ ਤੇ ਉਹਨਾਂ ਅੰਦਰ ਈਰਖਾ ਕਿੱਥੇ ਜਾਗਣੀ ਸੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਈਰਖਾ ਤਾਂ ਉੱਥੇ ਜਾਗੇ ਜਿੱਥੇ ਮਨ ਹੈ ਹੁਣ ਮਨ ਹੀ ਨਹੀਂ ਰਿਹਾ ਆਤਮ ਗਿਆਨੀ ਮਹਾਂਪੁਰਖਾਂ ਗੁਰਸਿੱਖਾਂ ਦੇ ਅੰਦਰ ਮਨ ਹੀ ਨਹੀਂ ਹੁੰਦਾ ਉਹ ਮਨ ਤੋਂ ਰਹਿਤ ਹੋ ਜਾਂਦੇ ਨੇ ਇਸ ਕਰਕੇ ਫਿਰ ਹੁਣ ਉੱਥੇ ਇਹ ਦੁਵੈਸ਼ ਜਾਂ ਈਰਖਾ ਇਹ ਕਿਵੇਂ ਪੈਦਾ ਹੋਵੇ ਕੌਣ ਜਾਣੇ
ਸਤ ਸੰਤੋਖ ਸ਼ਾਂਤ ਜਬ ਨਿਪਜੇ
ਕਹਿੰਦੇ ਉੱਥੇ ਫਿਰ ਸੁੱਤੇ ਸਿੱਧ ਜਿਹੜੇ ਸ਼ੁਭ ਗੁਣ ਨੇ ਦੈਵੀ ਗੁਣ ਨੇ ਉਹ ਪਾਸਣ ਲੱਗ ਪੈਂਦੇ ਜਿੰਨੀ ਦੈਵੀ ਸੰਪਦਾ ਉਹ ਅੰਦਰ ਉਪਜ ਆਉਂਦੀ ਜਿਹੜੀ ਆਸਰੀ ਸੰਪਦਾ ਉਹ ਮਹਾਂਪੁਰਖਾਂ ਦੇ ਅੰਦਰ ਉਹ ਸਮਾਪਤ ਹੋ ਜਾਂਦੀ ਆਸਰੀ ਸੰਪਦਾ ਕਿਹੜੀ ਦਾਨਵੀ ਬਿਰਤੀਆਂ ਆਸੁਰ ਕਹਿੰਦੇ ਨੇ ਦਾਨਵ ਨੂੰ ਉਹਨੂੰ ਆਸਰੀ ਸੰਪਦਾ ਵੀ ਬੋਲ ਦਿੰਦੇ ਆ ਆਸਰੀ ਸੰਪਦਾ ਵਿੱਚ ਰਾਗ ਦੁਵੈਸ਼ ਈਰਖਾ ਨਿੰਦਾ ਚੁਗਲੀ ਕਾਮ ਆਦਿ ਕੇ ਜਿੰਨੇ ਵਿਕਾਰ ਨੇ ਇਹ ਆਸਰੀ ਸੰਪਦਾ ਆਤਮ ਗਿਆਨੀ ਮਹਾਂਪੁਰਖਾਂ ਦੇ ਅੰਦਰੋਂ ਇਹ ਸਮਾਪਤ ਹੋ ਜਾਂਦੀ ਔਰ ਦੈਵੀ ਸੰਪਦਾ ਉਪਜਾਉਂਦੀ दैवी संपदा केड़ी है? सत संतोख शांति दया खिमा उपरामता वैराग विवेक सबर ए जिन्निया बिरतियां ने शुभ गुणा दिया ए फिर उन्हां आत्म ज्ञानी गुरसिखां दे अंदर सुते सिद्धी प्रगट हो जांदियां। जिन्हां अंदर आत्मा दा ज्ञान प्रगट हुंदा उन्हां अंदर अपने आप ही संतोख आ जांदा अपने आप ही सत दे धारनी हो जांदे ने अपने आप ही उन्हां दा हिरदा शांत हो जांदा है।
सुगम ज्ञान को रस उर उपजे
और जिहड़ा सुगम सुगम कहिए सौखे ही तरीके नाल उन्हां दे अंदर ज्ञान दा रस उपजाउंदा। जो ज्ञान उन्हां नूं होया है उस ज्ञान दा रस उन्हां ब्रह्म ज्ञानी महापुरखां दे हिरदे विच उपजाउंदा है।
सिद्ध अष्ट दस ओचकियाई
जदों कोई गुरसिख आत्म ज्ञानी हुंदा तां महाराज जी फरमाउंदे ने कि 18 सिद्धियां उन्हां दे सन्मुख अपने आप ही हाजर हो जांदी। नव निधि 18 सिद्धि पिछे लगियां फिर है जो हर हिरदा सदा वसाए ब्रह्म बिंदा तिसदा ब्रह्मत रहै एक शब्द लिवलाए। नव निधि 18 सिद्धि पिछे लगियां फिर है जो हर हिरदा सदा वसाए। जेड़ा ब्रह्म ज्ञानी हो गया ब्रह्म बिंदा जेड़ा ब्रह्म नू जान के ब्रह्म ज्ञान नू प्राप्त हो गया उदे हिरदे च जदों हरि ही साक्षात्कार हो जांदा फिर नौ निधियां 18 सिद्धियां उन्हां दे सन्मुख अपने आप ही हाजर हो जांदियां। हां जी
थिरी अगारी मन बिरमाए
रिद्धियां सिद्धियां आउंदियां उन्हां सतपुरशां दे सन्मुख ओ इन्हां नूं प्रमाणा चाहुंदियां क्योंकि जिहड़ियां रिद्धियां सिद्धियां आउंदियां ने माया दा ही स्वरूप ने। तो माया दा काम की है? माया दा काम ही है भरमाउणा। रिद्धियां सिद्धियां जदों फुरन लग पैण ते उह बंदे नूं भरमाउंदियां ने जीव दे अंदर भरम दी दशा पैदा कर दियां हन।
निज निज शक्त जनावे सोए
रिद्धियां सिद्धियां अगे आके ना अपनी अपनी शक्ति दसदियां। जदों कोई साधक साधना करदिआं तरक्की करदा ते अंतरयामता आ जांदी ओह आके कहिंदी मैं अंतरयामता हां मैनूं तूं धारण कर लै जदों मैं तेरे कोल आ गई तूं लोकां दे दिलां दे भेद बुझण लग पैंगा। वचन सिद्धि आ जांदी वचन सिद्धि आके कहिंदी जो तू वचन करेगा वह पूरा कर हो जाएगा मैनू तू धारण कर लै। कई उत्थे भरम जांदे फिर फुरना शक्ति पूरा होने की रिद्धि सिद्धि आ जांदी कि तू जेड़ा फुरना करेगा वह पूरा हो जाएगा मैनू धारण कर लै। इदां ये जिन्नियां रिद्धियां सिद्धियां ने ये फिर उन्हां नूं आके भरमाउण दा यतन कर दिया। जदों कोई साधक साधना करके तरक्की करदा उपर उठदा तां इह रिद्धियां सिद्धियां आके घेर दियां हन जीव नूं भरमाउंदियां हन।
जिम चाहे सो तत छिन होए
उह आके भरमाउंदियां अपनी शक्ति जणाउंदियां। उह रिद्धियां सिद्धियां आके कहिंदियां कि तूं जो चाहेगा वह हो जाएगा तू जो कराना चाहेगा वह तत् छिन हो जाएगा असी सब कुछ कर देंगे बस तू सानू अंगीकार कर लै सानू धारण कर लै जो तू कहेगा हो जाएगा जो तू करावेगा असी तत् छिन कर देंगे। इदा उह रिद्धियां सिद्धियां उन्हां आत्म ज्ञानी गुरसिखां दे सन्मुख आ जांदियां ने।
नभ को चढ़न पताल सिधावन
उह रिद्धियां सिद्धियां आके दसदियां कि सानू तू धारण कर लै जिवें मर्जी आकाश में उड़दा फिरी क्योंकि उड़न की भी एक शक्ति है भी सिद्धि है। जे तू पताल च भी जाना चाहेगा साढ़े बल नाल पताल च भी चला जाएगा जे आकाश में उड़ना चाहेगा आकाश में उड़ जाएगा।
मेरू मनिंद शरीर बनावन
जे तू अपने शरीर नू इन्ना वड्डा करना चाहे भी जिवें सुमेर पर्वत हुंदा तां उहदे वर्गा कर देंगे असीं तैनू। जे तू सानू धारण कर लवे ते तू अपने शरीर नू सुमेर पर्वत वांगू भारा कर सकदा। इहनू गुरु खालसा जी कहिंदे आ परमा परमा लखमा सुखमा इदां इन्हां रिद्धियां सिद्धियां दे नां हुंदे। परमा दा मतलब भी अपने शरीर दा वजन इन्ना कर लैणा भी किसे कोल हिलणा ही ना उहनू परमा कहिंदे। ਉਹ ਰਿੱਧੀਆਂ ਸਿੱਧੀਆਂ ਆ ਕੇ ਫਿਰ ਕਹਿੰਦੀਆਂ ਕਿ ਤੂੰ ਸਾਨੂੰ ਧਾਰਨ ਕਰ ਲੈ, ਜਿਵੇਂ ਮਰਜ਼ੀ ਆਪਣੇ ਸਰੀਰ ਨੂੰ ਭਾਰਾ ਕਰ ਲਈ, ਜਿਵੇਂ ਸੁਮੇਰ ਪਰਬਤ ਪਹਾੜ ਹੁੰਦਾ ਉਹਦੇ ਜਿੱਡਾ ਤੂੰ ਭਾਰਾ ਹੋ ਜਾਏਗਾ।
ਅਣੂ ਤੇ ਅਣੂ ਤਤ ਛਿਨ ਬਨ ਜਾਵਨ।
ਫਿਰ ਅਣਮਾ ਸਿੱਧੀ ਆਉਂਦੀ, ਉਹ ਕਹਿੰਦੀ ਹੈ ਵੀ ਤੂੰ ਮੈਨੂੰ ਧਾਰਨ ਕਰ, ਤੂੰ ਅਣੂ ਵਾਂਗੂ ਬਿਲਕੁਲ ਸੂਖਮ ਹੋ ਜਾਏਗਾ। ਅਣਮਾ ਉਹਨੂੰ ਕਹਿੰਦੇ, ਜਿਵੇਂ ਅਣੂ ਨੀ ਹੁੰਦਾ ਹੋਲੇ ਤੋਂ ਹੋਲਾ, ਅਣੂ ਤਾਂ ਦਿਸਦੇ ਵੀ ਨੀ ਅੱਖਾਂ ਨਾਲ, ਕਹਿੰਦੇ ਉਹਦੇ ਵਾਂਗੂ ਤੈਨੂੰ ਮੈਂ ਬਣਾ ਦਿਆਂਗੀ, ਤੂੰ ਉਹਦੇ ਵਾਂਗੂ ਜੇ ਬਣਨਾ ਚਾਹੇਗਾ ਹੋ ਜਾਏਗਾ, ਅਣਮਾ ਹੋ ਜਾਏਗਾ।
ਗੁਪਤੈ ਬਿਦਤੈ ਜਿਮ ਮਨ ਭਾਵਨ।
ਤੇਰਾ ਜਿਵੇਂ ਮਨ ਭਾਵੇਗਾ, ਜੇ ਕਿਤੇ ਗੁਪਤ ਹੋਣਾ ਤੂੰ ਲੁਕ ਜਾਏਗਾ, ਕਿਸੇ ਨੂੰ ਲੱਭੇਗਾ ਨਹੀਂ, ਜਿੱਥੇ ਪ੍ਰਗਟ ਹੋਣਾ ਚਾਹੇਗਾ ਪ੍ਰਗਟ ਹੋ ਜਾਏਗਾ, ਹਜ਼ਾਰਾਂ ਮੀਲਾਂ ਦਾ ਪੰਧ ਇੱਕ ਅੱਖ ਦੇ ਫੋਰ ਦੇ ਵਿੱਚ ਤੂੰ ਕੱਟ ਲਏਗਾ, ਇੱਕ ਦੇਸ਼ ਦੇ ਇੱਕ ਕੋਨੇ ਤੋਂ ਦੂਸਰੇ ਦੇਸ਼ ਦੇ ਕੋਨੇ ਤੱਕ ਜਾਣ ਲਈ ਤੈਨੂੰ ਬਹੁਤਾ ਸਮਾਂ ਨਹੀਂ ਲਾਣਾ ਪਏਗਾ, ਅੱਖ ਫਰਕ ਦੇ ਸਮੇਂ ਵਿੱਚ ਹੀ ਤੂੰ ਉੱਥੇ ਪਹੁੰਚ ਸਕਦਾ ਜੇ ਤੂੰ ਸਾਨੂੰ ਧਾਰਨ ਕਰ ਲਵੇਂ। ਉਰਦੀਆਂ ਸਿੱਧੀਆਂ ਏਦਾਂ ਭਰਮਾਉਂਦੀਆਂ, ਆਪਣੀ ਆਪਣੀ ਸ਼ਕਤੀ ਦੱਸਦੀਆਂ, ਮੇਰੇ ਚ ਆਹ ਸ਼ਕਤੀ ਹੈ, ਮੇਰੇ ਕਰਕੇ ਤੂੰ ਏਦਾਂ ਕਰ ਸਕਦਾ, ਮੇਰੇ ਕਰਕੇ ਤੂੰ ਪਹਾੜ ਜਿੱਡਾ ਭਾਰਾ ਹੋ ਜਾਏਗਾ, ਜੇ ਮੈਨੂੰ ਧਾਰਨ ਕਰ ਲਵੇਂ ਤੇ ਅਣੂ ਸਮਾਨ ਹੋਲਾ ਹੋ ਜਾਏਗਾ, ਜੇ ਮੈਨੂੰ ਧਾਰਨ ਕਰ ਲਵੇਂ ਜਿੱਥੇ ਮਰਜ਼ੀ ਗੁਪਤ ਹੋ ਜਾ, ਜਿੱਥੇ ਮਰਜ਼ੀ ਪ੍ਰਗਟ ਹੋ ਜਾ। ਏਦਾਂ ਉਹ ਰਿੱਧੀਆਂ ਸਿੱਧੀਆਂ ਆ ਕੇ ਆਪੋ ਆਪਣੀਆਂ ਸ਼ਕਤੀਆਂ ਦੱਸਦੀਆਂ ਹਨ।
ਤਿੰਨ ਕੋ ਗੁਰ ਸਿੱਖ ਨੈ ਸਨਮਾਨੇ।
ਪਰ ਜਿਹੜਾ ਗੁਰੂ ਕਾ ਸਿੱਖ ਹੈ, ਇਹਨਾਂ ਰਿੱਧੀਆਂ ਸਿੱਧੀਆਂ ਨੂੰ ਵੇਖ ਕੇ ਫਿਰ ਇਹਨਾਂ ਦਾ ਸਨਮਾਨ ਨਹੀਂ ਕਰਦਾ, ਉਹ ਕਹਿੰਦਾ ਮੈਨੂੰ ਨਹੀਂ ਚਾਹੀਦੀ, ਉਹ ਮੈਨੂੰ ਨਹੀਂ ਚਾਹੀਦੀ। ਏਦਾਂ ਫਿਰ ਉਹਨਾਂ ਤੋਂ ਉਹ ਛੁਟਕਾਰਾ ਪਾ ਲੈਂਦਾ। ਤਿੰਨ ਕੋ ਗੁਰ ਸਿੱਖ ਨੈ ਸਨਮਾਨ। ਗੁਰਸਿੱਖ ਨੀ ਇਹਨਾਂ ਦਾ ਸਨਮਾਨ ਕਰਦਾ, ਇੱਕ ਰਿੱਧੀ ਨੂੰ ਛੱਡਦਾ ਦੂਜੀ ਆ ਜਾਂਦੀ, ਦੂਜੀ ਨੂੰ ਛੱਡਦਾ ਤੀਜੀ, ਪਰ ਗੁਰਸਿੱਖ ਇਹਨਾਂ ਸਭ ਨੂੰ ਛੱਡ ਕੇ ਜੋ ਪਰਮਾਰਥ ਦਾ ਪਰਮ ਰਸ ਹੈ ਆਤਮ ਗਿਆਨ ਦਾ, ਉਹਦਾ ਰਸ ਗੁਰੂ ਕੇ ਸਿੱਖ ਆਪਣੇ ਅੰਤਰਾਤਮੇ ਮਾਣਦੇ ਹਨ। ਕਿਉਂਕਿ ਇਹ ਜਿੰਨੀਆਂ ਰਿੱਧੀਆਂ ਸਿੱਧੀਆਂ ਨੇ, ਇਹ ਗੁਰੂ ਖਾਲਸਾ ਜੀ ਅਵਰਾ ਸਾਧ ਹੈ, ਰਿੱਧ ਸਿੱਧ ਅਵਰਾ ਸਾਧ। ਮਹਾਰਾਜ ਜੀ ਨੇ ਬਚਨ ਕਹੇ ਆਪਣੀ ਬਾਣੀ ਵਿੱਚ, ਕਹਿੰਦੇ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਧਾਰਨ ਕਰਕੇ ਸਿੱਧ ਹੋਆ, ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੈ ਭਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾ। ਕਹਿੰਦੇ ਏਡਾ ਵੱਡਾ ਸਿੱਧ ਹੋ ਜਾਣ ਵੀ ਸਿੱਧੀਆਂ ਆ ਜਾਣ, ਰਿੱਧੀਆਂ ਆ ਜਾਣ, ਜਿਹੜਾ ਕਹਾਂ ਬਚਨ ਆਜ ਹਾਜ਼ਰ ਹੋ ਜਾਣ। ਉਹਨਾਂ ਰਿੱਧੀਆਂ ਸਿੱਧੀਆਂ ਦੇ ਆਉਣ ਦੇ ਬਾਵਜੂਦ ਵੀ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਰੱਖਿਓ ਕਿ ਮੈਨੂੰ ਤੁਹਾਡਾ ਨਾਮ ਨਾ ਵਿਸਰੇ, ਤੁਸੀਂ ਨਾ ਭੁੱਲੋ, ਤੁਸੀਂ ਸਦਾ ਹੀ ਮੇਰੀ ਸੁਰਤੀ ਵਿੱਚ ਮੇਰੇ ਚੇਤੇ ਚ ਯਾਦ ਰਹੋ। ਇਹ ਹੈ ਗੁਰਸਿੱਖ ਦੀ ਅਵਸਥਾ। ਉਹ ਰਿੱਧੀਆਂ ਸਿੱਧੀਆਂ ਨੂੰ ਵੇਖ ਕੇ ਭਰਮਦਾ ਨਹੀਂ, ਇਹਨਾਂ ਤੋਂ ਉੱਪਰ ਉੱਠ ਜਾਂਦਾ ਹੈ।
ਅੰਤਰ ਬ੍ਰਿਤੀ ਮਾ ਸੁਖ ਠਾਨੇ।
ਗੁਰਸਿੱਖ ਅੰਤਰਮੁਖੀ ਬਿਰਤੀ ਕਰਕੇ ਆਪਣੇ ਅੰਦਰ ਦੇ ਮਹਾਰਸ ਨੂੰ ਮਾਣਦੇ ਹਨ। ਗੁਰਮੁਖਾਂ ਦੀ ਬਿਰਤੀ ਅੰਤਰਮੁਖੀ ਹੈ, ਔਰ ਉਸ ਅੰਤਰਮੁਖੀ ਬਿਰਤੀ ਦੇ ਸਹਿਤ ਆਤਮ ਗਿਆਨ ਦੇ ਰਸ ਨੂੰ ਮਾਣਦੇ ਨੇ, ਬਾਹਰਲੇ ਨਾ ਰਿੱਧੀਆਂ ਸਿੱਧੀਆਂ ਜਾਂ ਥੋਥੇ ਰਸਾਂ ਦਾ ਤਿਆਗ ਕਰ ਦਿੰਦੇ ਹਨ।
ਨਿਸ ਦਿਨ ਠਾਂਡੀ ਰਹਿਤੇ ਅਗਾਰੀ।
ਪਰ ਇਹ ਰਿੱਧੀਆਂ ਸਿੱਧੀਆਂ ਉਹਨਾਂ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਸਨਮੁਖ ਹੱਥ ਜੋੜ ਕੇ ਰਾਤ ਦਿਨ ਖੜੀਆਂ ਰਹਿੰਦੀਆਂ। ਇਹ ਆਪਣਾ ਆਪ ਸਫਲਾ ਕਰਨਾ ਚਾਹੁੰਦੀਆਂ ਕਿ ਜੇ ਬ੍ਰਹਮ ਗਿਆਨੀ ਮਹਾਂਪੁਰਖ ਸਾਨੂੰ ਅੰਗੀਕਾਰ ਕਰਨ, ਕੋਈ ਸਾਡੇ ਕੋਲੋਂ ਸੇਵਾ ਲੈਣ, ਤੇ ਸਾਡਾ ਵੀ ਸਮਾਂ ਸਫਲ ਹੋ ਜਾਵੇ, ਅਸੀਂ ਵੀ ਸਫਲੀਆਂ ਹੋ ਜਾਈਏ। ਪਰ ਮਹਾਂਪੁਰਖ ਕਦੇ ਵੀ ਇਹਨਾਂ ਨੂੰ ਗ੍ਰਹਿਣ ਨਹੀਂ ਕਰਦੇ। ਪਰ ਇਹ ਰਿੱਧ ਸਿੱਧ ਸਭ ਨਾਵੇਂ ਕੀ ਦਾਸੀ, ਇਹ ਨਾਮ ਜਪਣ ਵਾਲਿਆਂ ਦੀਆਂ ਦਾਸੀਆਂ ਬਣ ਕੇ ਉਹਨਾਂ ਦੇ ਸਨਮੁਖ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ, ਪਰ ਗੁਰਸਿੱਖ ਇਹਨਾਂ ਨੂੰ ਅੰਗੀਕਾਰ ਨਹੀਂ ਕਰਦੇ।
ਅਸ ਗੁਰਮਤ ਅਤ ਚਿੱਤ ਹਿਤਕਾਰੀ।
ਇਹੋ ਜਿਹੜੀ ਗੁਰਮਤ ਹੈ, ਜਿਹਦੇ ਚ ਜੀਵ ਦਾ ਭਲਾ ਹੈ, ਜੀਵਾਂ ਦੀ ਕਲਿਆਣ ਹੈ, ਉਹ ਮਤ ਗੁਰਸਿੱਖ ਗੁਰੂ ਸਾਹਿਬ ਜੀ ਦੇ ਚਰਨਾਂ ਚ ਆ ਕੇ ਧਾਰਨ ਕਰਦੇ ਹਨ।
ਰਹੇ ਸਿੱਖ ਗੁਰ ਢਿੱਗ ਵੱਡ ਭਾਗੇ।
ਵੱਡਿਆਂ ਭਾਗਾਂ ਵਾਲੇ ਗੁਰਸਿੱਖ ਨੇ, ਜਿਹੜੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਪਾਸ ਰਹਿ ਰਹੇ ਹਨ।
ਪਗ ਪੰਕਜ ਕੀ ਪ੍ਰੇਮੇ ਪਾਗੇ,
ਗੁਰੂ ਸਾਹਿਬ ਜੀ ਦੇ ਚਰਨਾਂ ਦੇ ਪ੍ਰੇਮ ਚ ਭਿੱਜੇ ਹੋਏ, ਸਤਿਗੁਰਾਂ ਦੀ ਪਰਮ ਪ੍ਰੀਤੀ ਦੇ ਰੰਗ ਦੇ ਵਿਚ ਰੰਗੇ ਹੋਏ ਨੇ।
ਸਤਨਾਮ ਜਾਚੇ ਕਰ ਅਰਜ਼ੀ,
ਕੇਵਲ ਤਾਂ ਕੇਵਲ ਗੁਰੂ ਚਰਨਾਂ ਚ ਅਰਜ ਕਰਕੇ ਅਰਦਾਸ ਕਰਕੇ ਸੱਚੇ ਨਾਮ ਦਾ ਦਾਨ ਮੰਗਦੇ। ਮਹਾਰਾਜ ਜੀ ਨੂੰ ਇਹੀ ਬੇਨਤੀ ਕਰਦੇ, ਮਹਾਰਾਜ ਕਿਰਪਾ ਕਰੋ ਸਾਨੂੰ ਆਪਣਾ ਨਾਮ ਬਖਸ਼ੋ। ਹੋ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਨਾਮ ਦਾ ਹੀ ਦਾਨ ਸਤਿਗੁਰੂ ਜੀ ਦੇ ਚਰਨਾਂ ਵਿਚੋਂ ਗੁਰਮੁਖ ਗੁਰਸਿੱਖ ਮੰਗਦੇ ਹਨ।
ਅਜਰ ਜਰਨ ਵਰਤੈ ਗੁਰ ਮਰਜ਼ੀ,
ਔਰ ਸਤਿਗੁਰੂ ਜੀ ਦੀ ਮਰਜ਼ੀ ਅਨੁਸਾਰ ਵਰਤਦੇ ਨੇ ਜਿੰਨੇ ਸਿੱਖ ਨੇ। ਐਸਾ ਨਹੀਂ ਕਿ ਇਹਨਾਂ ਕੋਲ ਰਿੱਧੀਆਂ ਸਿੱਧੀਆਂ ਨਹੀਂ। ਬਾਬਾ ਭਾਨਾ ਜੀ, ਭਾਈ ਰੂਪਾ ਜੀ, ਇਹ ਜਿੰਨੇ ਮਹਾਂਪੁਰਖ ਨੇ, ਬੜੇ ਬੜੇ ਆਤਮ ਗਿਆਨੀ ਰਿੱਧੀਆਂ ਸਿੱਧੀਆਂ ਦੇ ਮਾਲਕ ਨੇ, ਪਰ ਗੁਰੂ ਸਾਹਿਬ ਜੀ ਦੀ ਮਰਜ਼ੀ ਦੇ ਅਨੁਸਾਰ ਵਰਤਦੇ ਨੇ। ਸਤਿਗੁਰਾਂ ਦੀ ਮਰਜ਼ੀ ਕੀ ਹੈ? ਅਜਰ ਨੂੰ ਜਰ ਲੈਣਾ। ਅਜਰ ਨੂੰ ਜਰ ਲੈਣ ਦੀ ਖੇਡ ਦੇ ਵਿੱਚ ਇਹ ਗੁਰੂ ਸਾਹਿਬ ਜੀ ਦੀ ਮਰਜ਼ੀ ਵਿੱਚ ਵਰਤਦੇ ਨੇ, ਕਦੇ ਆਪਣੀ ਇੱਛਾ ਨਾਲ ਰਿੱਧੀ ਸਿੱਧੀ ਪ੍ਰਗਟ ਨਹੀਂ ਕਰਦੇ।
ਐਸੀ ਸਿੱਖ ਰਹੇ ਗੁਰ ਪਾਸ,
ਐਸੀ ਅਜਰ ਨੂੰ ਜਰ ਲੈਣ ਦੀ ਅਵਸਥਾ ਵਾਲੇ ਗੁਰ ਸਿੱਖ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਤਿਗੁਰੂ ਜੀ ਦੀ ਸੰਗਤ ਵਿਚ ਰਹਿੰਦੇ ਹਨ।
ਅਪਰ ਮੇਲ ਸਭ ਗਿਉ ਆਵਾਸ,
ਬਾਕੀ ਜਿੰਨਾ ਮੇਲ ਹੈ, ਜਿੰਨੀ ਸੰਗਤ ਹੈ, ਉਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਵਿਦਾ ਹੋ ਗਈ। ਬਸ ਹੁਣ ਕੁਝ ਸਿੱਖ ਹੀ ਰਹਿ ਗਏ ਗੁਰੂ ਸਾਹਿਬ ਦੇ ਪਾਸ, ਜਿਹੜੇ ਆਤਮ ਗਿਆਨੀ ਬ੍ਰਹਮ ਗਿਆਨੀ ਗੁਰਸਿੱਖ ਹਨ।
ਪਾਈ ਕਾਮਨਾ ਸੁਜਾਸੀ ਉਚਾਰੇ,
ਜਿਹਨੂੰ ਜੋ ਜੋ ਮਿਲਦਾ ਗੁਰੂ ਸਾਹਿਬ ਦੀ ਸ਼ਰਨ ਚੋਂ, ਕਿਉਂਕਿ ਕਾਮਨਾ ਵਾਲੇ ਗੁਰਸਿੱਖ ਵੱਧ ਨੇ। ਹੁਣ ਵੀ ਆਪਾਂ ਜਿਹੜੇ ਜਿਹਨਾਂ ਅੰਦਰ ਕਾਮਨਾ ਹੈ ਉਹਨਾਂ ਅੰਦਰ ਉਹ ਵੱਧ ਨੇ ਜਿਹਨਾਂ ਨੂੰ ਹਿਰਸ ਦੀ ਸਿੱਖੀ ਕਹਿੰਦੇ ਆ। ਹਿਰਸੀ ਸਿੱਖ ਪੰਜ ਤਰ੍ਹਾਂ ਦੀ ਸਿੱਖੀ ਹੈ ਨਾ, ਇੱਕ ਦੇਖਾ ਦੇਖੀ ਦੀ, ਇੱਕ ਹਿਰਸ ਦੀ। ਅੱਜ ਕੱਲ ਦੇ ਸਮੇਂ ਚ ਆਪਾਂ ਇਹ ਕਹਿ ਸਕਦੇ ਹਾਂ ਵੀ ਸਾਨੂੰ ਹਿਰਸ ਦੀ ਸਿੱਖੀ ਵੱਧ ਹੈ। ਹਿਰਸ ਦਾ ਕੋਈ ਨਾ ਕੋਈ ਇੱਛਾ ਰੱਖ ਕੇ ਗੁਰੂ ਘਰ ਆਉਣਾ, ਮਹਾਰਾਜ ਜੀ ਦੀ ਸਿੱਖੀ ਧਾਰਨ ਕਰਨੀ ਕਿ ਸਾਡਾ ਕੰਮ ਹੋ ਜਾਏ, ਅਸੀਂ ਇਹ ਪਾਠ ਕਰ ਰਹੇ ਹਾਂ, ਸਾਡੇ ਨਾਲ ਆਹ ਕਾਰਜ ਸਾਡਾ ਸਿੱਧ ਹੋ ਜਾਏ, ਇਹ ਹਿਰਸ ਦੀ ਸਿੱਖੀ ਹੈ। ਤੋ ਜਿਨ੍ਹਾਂ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਗੁਰੂ ਸਾਹਿਬ ਦੇ ਚਰਨਾਂ ਚੋਂ, ਉਹ ਫਿਰ ਮਹਾਰਾਜ ਜੀ ਦਾ ਸੁਜਸ ਕਰਦੇ, ਸਤਿਗੁਰਾਂ ਦੀ ਵਡਿਆਈ ਕਰਕੇ ਜਾਂਦੇ ਹਨ।
ਦੇਸ਼ ਵਿਦੇਸ਼ਨ ਮੈਂ ਵਿਸਤਾਰੇ,
ਦੇਸ਼ਾਂ ਵਿਦੇਸ਼ਾਂ ਵਿੱਚ ਸਤਿਗੁਰਾਂ ਦਾ ਸੁਜਸ ਕਰਦੇ ਜਾਂਦੇ ਹਨ।
ਦੋਹਰਾ ਥਿਰੇ ਗੁਰ ਸਭ ਸਭਾ ਮੈਂ ਸ਼ਬਦ ਸੁਨੇ ਵਿੱਚ ਰਾਗ,
ਜਿੰਨੇ ਗੁਰਸਿੱਖ ਨੇ ਮਹਾਰਾਜ ਜੀ ਦੀ ਸਭਾ ਵਿੱਚ ਥਿਰ ਹੁੰਦੇ ਬੈਠਦੇ ਨੇ ਜਿਵੇਂ ਆਪ ਜੀ ਬੈਠੇ ਹੋ, ਪਰ ਪਾਤਸ਼ਾਹ ਜੀ ਦਾ ਸ਼ਬਦ ਸੁਣਦੇ, ਕੀਰਤਨ ਸੁਣਦੇ, ਜਦੋਂ ਕੀਰਤਨੀਏ ਕੀਰਤਨ ਕਰਦੇ, ਰਾਗ ਦੇ ਸਹਿਤ ਸ਼ਬਦ ਪੜ੍ਹਦੇ। ਪੁਰਾਤਨ ਕੀਰਤਨੀਏ ਰਾਗ ਤੋਂ ਕਦੇ ਬਾਹਰ ਕੀਰਤਨ ਨਹੀਂ ਸੀ ਕਰਦੇ। ਜੋ ਰਾਗ ਨੇ ਸਤਿਗੁਰਾਂ ਦੀ ਬਾਣੀ ਦੇ, ਉਹਨਾਂ ਰਾਗਾਂ ਵਿੱਚ ਸਤਿਗੁਰਾਂ ਦਾ ਸ਼ਬਦ ਪੜ੍ਹਨਾ, ਰਾਗਾਂ ਵਿੱਚ ਸ਼ਬਦ ਦਾ ਕੀਰਤਨ ਕਰਨਾ। ਤੋ ਜਿੰਨੇ ਗੁਰਸਿੱਖ ਨੇ ਉਹ ਰਾਗ ਸਹਿਤ ਸ਼ਬਦਾਂ ਨੂੰ ਸੁਣਦੇ ਹਨ।
ਜਿਨ ਤੇ ਮਨ ਪਾਵਨ ਬਣੇ ਉਪਜੈ ਪ੍ਰਭ ਅਨੁਰਾਗ,
ਸਤਿਗੁਰਾਂ ਦੀ ਬਾਣੀ ਦਾ ਕੀਰਤਨ ਐਸਾ ਹੈ ਕਿ ਜਿਹੜਾ ਸੁਣਦਾ ਉਹਦੇ ਮਨ ਚ ਪ੍ਰੇਮ ਜਾਗਦਾ, ਉਹਨਾਂ ਦੇ ਮਨ ਪਾਵਨ ਤੇ ਪਵਿੱਤਰ ਹੋ ਜਾਂਦੇ। ਗੁਰਬਾਣੀ ਦਾ ਕੀਰਤਨ ਹੈ ਹੀ ਐਸਾ ਕਿ ਜਿਹੜਾ ਸੁਣਦਾ ਉਹਦਾ ਹਿਰਦਾ ਸ਼ੁੱਧ ਹੋ ਜਾਂਦਾ, ਉਹਦਾ ਮਨ ਪਵਿੱਤਰ ਹੋ ਜਾਂਦਾ, ਔਰ ਉਹਨਾਂ ਦੇ ਅੰਦਰ ਗੁਰੂ ਸਾਹਿਬ ਜੀ ਦਾ ਅਨੁਰਾਗ, ਪਰਮੇਸ਼ਰ ਦਾ ਪ੍ਰੇਮ ਜਾਗ ਪੈਂਦਾ। ਸਤਿਗੁਰਾਂ ਦਾ ਕੀਰਤਨ ਸੁਣ ਕੇ, ਗੁਰਬਾਣੀ ਦਾ, ਪਰਮੇਸ਼ਰ ਪ੍ਰਤੀ ਰਾਗ ਪੈਦਾ ਹੋ ਜਾਂਦਾ, ਜਿਹਨੂੰ ਆਪਾਂ ਪ੍ਰੇਮ ਕਹਿੰਦੇ ਹਾਂ, ਅਨੁਰਾਗ ਉਪਜਾਉਂਦਾ ਹੈ।
ਚੌਪਈ ਭਗਤ ਗਿਆਨ ਬੈਰਾਗ ਬਵੇਕ,
ਗੁਰੂ ਖਾਲਸਾ ਜੀ ਇਹ ਚਾਰ ਚੀਜ਼ਾਂ ਨੇ। ਇੱਕ ਹੈ ਭਗਤੀ, ਦੂਸਰਾ ਹੈ ਗਿਆਨ, ਤੀਸਰਾ ਹੈ ਵੈਰਾਗ ਤੇ ਚੌਥਾ ਹੈ ਵਿਵੇਕ। ਇਹ ਚਾਰੇ ਮੁਕਤੀ ਦੇ ਸਾਧਨ ਨੇ। ਜਿਹੜਾ ਭਗਤੀ ਕਰੇਗਾ ਉਹ ਵੀ ਮੁਕਤ ਹੋਵੇਗਾ। ਜਿਹੜਾ ਗਿਆਨ ਸੰਪੰਨ ਹੋ ਕੇ ਗਿਆਨ ਨੂੰ ਆਪਣੇ ਜੀਵਨ ਚ ਧਾਰੇਗਾ ਉਹ ਵੀ ਮੁਕਤ। ਜਿਹੜਾ ਵੈਰਾਗ ਸਹਿਤ ਹੋਵੇਗਾ ਉਹ ਵੀ ਮੁਕਤ। ਜਿਹੜਾ ਵਿਵੇਕ ਬਿੱਧੀ ਜਿਹਨੂੰ ਸੱਚ ਤੇ ਝੂਠ ਦਾ ਨਿਰਣਾ ਕਰਨ ਦੀ ਬਿਰਤੀ ਪ੍ਰਾਪਤ ਹੋ ਗਈ ਉਹ ਵੀ ਮੁਕਤ। ਇਹਨਾਂ ਚ ਤਿੰਨ ਨਰ ਨੇ ਤੇ ਇੱਕ ਇਸਤਰੀ ਹੈ। ਗਿਆਨ ਵੈਰਾਗ ਤੇ ਵਿਵੇਕ ਇਹ ਤਿੰਨੇ ਨਰ ਨੇ। ਜਿਹੜੀ ਭਗਤੀ ਹੈ ਇਸਤਰੀ ਰੂਪ ਹੈ। ਹੁਣ ਮਾਇਆ ਇਸਤਰੀ ਹੈ। ਹੁਣ ਇਸਤਰੀ ਪੁਰਖ ਨੂੰ ਭਰਮਾ ਸਕਦੀ ਹੈ ਪਰ ਇਸਤਰੀ ਇਸਤਰੀ ਨੂੰ ਨਹੀਂ ਭਰਮਾ ਸਕਦੀ। ਮਾਇਆ ਰੂਪੀ ਜਿਹੜੀ ਇਸਤਰੀ ਹੈ ਉਹ ਗਿਆਨ ਵੈਰਾਗ ਤੇ ਵਿਵੇਕ ਇਹ ਜਿਹੜੇ ਤਿੰਨੇ ਨਰ ਨੇ ਇਹਨਾਂ ਨੂੰ ਭਰਮਾ ਸਕਦੀ ਹੈ। ਮਾਇਆ ਕਰਕੇ ਬੜੇ ਬੜੇ ਗਿਆਨੀ ਭਰਮ ਜਾਂਦੇ ਹੈ, ਵੈਰਾਗੀ ਭ੍ਰਸ਼ਟ ਹੋ ਜਾਂਦੇ ਹੈ, ਵਿਵੇਕੀ ਵੀ ਭ੍ਰਸ਼ਟ ਹੋ ਜਾਂਦੇ ਹੈ, ਪਰ ਜਿਹੜੇ ਭਗਤੀ ਕਰਨ ਵਾਲੇ ਭਗਤੀ ਭਾਵਨਾ ਚ ਪ੍ਰਪੱਕ ਰਹਿਣ ਵਾਲੇ ਮਹਾਂਪੁਰਖ ਭਗਤ ਨੇ ਉਹਨਾਂ ਤੇ ਮਾਇਆ ਦਾ ਜ਼ੋਰ ਨਹੀਂ ਚੱਲਦਾ, ਕਿਉਂਕਿ ਭਗਤੀ ਵੀ ਇਸਤਰੀ ਹੈ ਮਾਇਆ ਵੀ ਇਸਤਰੀ ਹੈ, ਇਸਤਰੀ ਇਸਤਰੀ ਤੇ ਪ੍ਰਭਾਵ ਨਹੀਂ ਪਾ ਸਕਦੀ। ਮੁਕਤੀ ਚਾਰਾਂ ਨਾਲ ਹੀ ਹੋ ਸਕਦੀ ਹੈ, ਪਰ ਕਲਯੁਗ ਵਿੱਚ ਸਭ ਤੋਂ ਉੱਤਮ ਪ੍ਰਭੂ ਭਗਤੀ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੀ ਮੁੱਖ ਪਰੰਪਰਾ ਹੀ ਭਗਤੀ ਪਰੰਪਰਾ ਹੈ। ਜਿਹੜਾ ਪ੍ਰਭੂ ਭਗਤੀ ਵਿੱਚ ਜੁੜੇਗਾ ਉਹ ਮੁਕਤ ਹੋਵੇਗਾ। ਜਿਹਦੇ ਅੰਦਰ ਪ੍ਰਭੂ ਭਗਤੀ ਜਾਗੇਗੀ ਉਹਦੇ ਅੰਦਰ ਗਿਆਨ ਵੀ ਆ ਜਾਏਗਾ। ਜਿਹੜਾ ਪ੍ਰਭੂ ਭਗਤੀ ਕਰੇਗਾ ਉਹਦੇ ਅੰਦਰ ਵੈਰਾਗ ਵੀ ਆ ਜਾਏਗਾ, ਵਿਵੇਕ ਵੀ ਆ ਜਾਏਗਾ। ਇਸ ਕਰਕੇ ਇਕੱਲੇ ਇਕੱਲੇ ਪਿੱਛੇ ਦੌੜਨ ਦੀ ਲੋੜ ਨਹੀਂ, ਕੇਵਲ ਭਗਤੀ ਚ ਲੱਗ ਜਾਈਏ ਤੇ ਬਾਕੀ ਤਿੰਨੇ ਵੀ ਪ੍ਰਾਪਤ ਹੋ ਜਾਂਦੇ ਹੈ। ਤੋ ਚਾਰ ਦਰਵਾਜ਼ੇ ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ, ਜਿਹੜੇ ਵੀ ਦਰਵਾਜ਼ੇ ਚੋਂ ਅੰਦਰ ਜਾਓਗੇ ਦਰਸ਼ਨ ਤਾਂ ਹੋ ਜਾਣੇ ਆ ਮਹਾਰਾਜ ਦੇ, ਪਰ ਮੁੱਖ ਰੂਪ ਵਿੱਚ ਜਿਹੜਾ ਦਰਵਾਜ਼ਾ ਸਨਮੁਖ ਜਿੱਥੇ ਉਧਰੋਂ ਜਦੋਂ ਆਈਏ ਤੇ ਉਧਰੋਂ ਸਾਹਮਣੇ ਪ੍ਰਤੱਖ ਦਰਸ਼ਨ ਹੋ ਜਾਂਦੇ। ਹਾਜ਼ਰੀ ਚਾਰੇ ਪਾਸਿਓਂ ਲੱਗ ਸਕਦੀ ਹੈ ਪਰ ਮੁੱਖ ਰੂਪ ਦੇ ਵਿੱਚ ਸਾਹਮਣਾ ਦਰਵਾਜ਼ਾ ਹੈ। ਇਸੇ ਤਰ੍ਹਾਂ ਇਹ ਚਾਰੇ ਜਿੰਨੇ ਸਾਧਨ ਦੱਸੇ, ਭਗਤੀ, ਗਿਆਨ, ਵੈਰਾਗ ਤੇ ਵਿਵੇਕ, ਚਾਰਿਆਂ ਦੁਆਰਾ ਹੀ ਪ੍ਰਭੂ ਦਰਸ਼ਨ ਹੋ ਸਕਦੇ ਹੈ, ਪਰ ਮੁੱਖ ਰੂਪ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜਿਹੜਾ ਰਸਤਾ ਹੈ ਉਹ ਭਗਤੀ ਦਾ ਰਸਤਾ ਹੈ। ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਗੁਰੂ ਸੰਗਤ ਕਰਨੀ, ਮਹਾਰਾਜ ਜੀ ਦੇ ਦਰਸ਼ਨ ਕਰਨੇ, ਪਰਿਕਰਮਾ ਕਰਨੀ, ਕਥਾ ਸੁਣਨੀ, ਕੀਰਤਨ ਸੁਣਨਾ, ਇਹ ਭਗਤੀ ਦਾ ਮਾਰਗ ਹੈ ਔਰ ਕਲਯੁਗ ਵਿੱਚ ਇਹ ਮਾਰਗ ਸਭ ਤੋਂ ਉੱਤਮ ਮਾਰਗ ਹੈ, ਸ੍ਰੇਸ਼ਟ ਮਾਰਗ ਹੈ। ਭਗਤੀ ਦੇ ਮਾਰਗ ਤੇ ਚੱਲਣ ਵਾਲਿਆਂ ਤੇ ਮਾਇਆ ਹਾਵੀ ਨਹੀਂ ਹੁੰਦੀ, ਉਹਨਾਂ ਤੇ ਮਾਇਆ ਪ੍ਰਭਾਵ ਨਹੀਂ ਪਾ ਸਕਦੀ। ਕਬੀਰ ਜੈਸੇ ਮਹਾਂਪੁਰਖਾਂ ਤੇ ਆਈ ਤਾਂ ਉਹਨਾਂ ਮਹਾਂਪੁਰਖਾਂ ਨੇ ਆਪਣੇ ਤੋਂ ਦੂਰ ਭਜਾ ਦਿੱਤਾ, ਆਪਣੇ ਤੋਂ ਦੂਰ ਕਰ ਦਿੱਤਾ, ਹਾਵੀ ਨਹੀਂ ਹੋ ਸਕੀ। ਤੋ ਪਾਤਸ਼ਾਹ ਦੇ ਪਾਸ ਜਿੰਨੇ ਗੁਰਸਿੱਖ ਆਉਂਦੇ ਹੈ ਉਹਨਾਂ ਨੂੰ ਭਗਤੀ, ਗਿਆਨ, ਵੈਰਾਗ, ਵਿਵੇਕ ਇਹ ਜਿੰਨੇ ਸ਼ੁਭ ਗੁਣ ਨੇ ਸੁਤੇ ਸਿੱਧੀ ਪ੍ਰਾਪਤ ਹੁੰਦੇ ਹਨ।
ਨਿਗੁਣ ਸਗੁਣ ਕੀ ਆਤਮ ਟੀਕ,
ਨਿਰਗੁਣ ਤੇ ਸਰਗੁਣ ਦਾ ਜਿਹੜਾ ਮੂਲ ਹੈ ਉਹ ਇੱਕ ਆਤਮਾ ਹੀ ਹੈ। ਨਿਰਗੁਣ ਸਰਗੁਣ ਦੀ ਲੜਾਈ ਨਹੀਂ ਗੁਰੂ ਘਰ ਵਿੱਚ, ਨਹੀਂ ਤਾਂ ਇਹ ਵੀ ਲੜਾਈ ਹੈ, ਝਗੜਾ ਵੀ ਚੱਲਦਾ। ਕੋਈ ਕਹਿੰਦਾ ਜੀ ਅਸੀਂ ਨਿਰਗੁਣ ਨੂੰ ਮੰਨਦੇ ਹਾਂ, ਕੋਈ ਕਹਿੰਦਾ ਜੀ ਅਸੀਂ ਸਰਗੁਣ ਨੂੰ ਮੰਨਦੇ ਹਾਂ। ਸਤਿਗੁਰੂ ਜੀ ਦੇ ਘਰ ਦਾ ਸਿਧਾਂਤ ਬੜਾ ਉੱਤਮ ਹੈ, ਮਹਾਰਾਜ ਸੱਚੀ ਪਾਤਸ਼ਾਹ ਦੇ ਘਰ ਵਿੱਚ ਉਹਨੂੰ ਮੰਨਦੇ ਜਿਹੜਾ ਨਿਰਗੁਣ ਤੇ ਸਰਗੁਣ ਦੋਨਾਂ ਦਾ ਮੂਲ ਹੈ। ਨਿਰਗੁਣ ਤੇ ਸਰਗੁਣ ਦੋਨਾਂ ਦਾ ਮੂਲ ਕੌਣ? ਆਤਮਾ। ਆਤਮਾ ਦਾ ਸਵਰੂਪ ਹੀ ਨਿਰਗੁਣ ਸਵਰੂਪ ਹੈ, ਉਹੀ ਸਰਗੁਣ ਸਵਰੂਪ ਹੋ ਜਾਂਦਾ ਹੈ। ਤੋ ਨਿਰਗੁਣ ਤੇ ਸਰਗੁਣ ਦਾ ਜੋ ਮੂਲ ਹੈ ਆਤਮਾ, ਗੁਰਸਿੱਖ ਉਹਦੇ ਵਿੱਚ ਜਾ ਕੇ ਟਿਕ ਜਾਂਦੇ, ਉਹਦੇ ਵਿੱਚ ਜਾ ਕੇ ਸਥਿਤ ਹੋ ਜਾਂਦੇ ਹਨ।
ਇਤਿਹਾਦਿਕ ਚਰਚਾ ਸੰਗ ਭਾਨੇ,
ਬਾਬਾ ਭਾਨਾ ਜੀ ਨਾਲ ਜਿਹੜੀ ਚਰਚਾ ਹੁੰਦੀ ਇਹਨਾਂ ਵਿਸ਼ਿਆਂ ਤੇ ਹੁੰਦੀ ਹੈ, ਭਗਤੀ ਕੀ ਹੈ, ਗਿਆਨ ਕੀ ਹੈ, ਵੈਰਾਗ ਕੀ ਹੈ, ਵਿਵੇਕ ਕੀ ਹੈ, ਨਿਰਗੁਣ ਤੇ ਸਰਗੁਣ ਦੀ ਜਿਹੜੀ ਟੇਕ ਹੈ, ਮੂਲ ਹੈ, ਉਹ ਆਤਮਾ ਕੀ ਹੈ, ਉਸ ਆਤਮਾ ਦਾ ਸਵਰੂਪ ਕੀ ਹੈ, ਆਤਮਾ ਦੇ ਸਵਰੂਪ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਇਹ ਜਿਹੜੀ ਚਰਚਾ ਹੈ ਬਾਬਾ ਭਾਨਾ ਜੀ ਨਾਲ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੁੰਦੀ ਔਰ ਘੰਟਿਆਂ ਬੱਧੀ ਇਹ ਚਰਚਾ ਹੁੰਦੀ, ਇਹਨੂੰ ਬ੍ਰਹਮ ਚਰਚਾ ਕਹਿੰਦੇ। ਖਾਲਸਾ ਜੀ, ਅੱਜ ਕੱਲ ਤਾਂ ਸਾਡੀ ਚਰਚਾ ਕੁੱਕੜ ਚਰਚਾ ਰਹਿ ਗਈ ਹੈ, ਇੱਕ ਦੂਜੇ ਦੇ ਸਿਰ ਚ ਠੂੰਗੇ ਮਾਰੀ ਜਾਣੇ ਤੇ ਲੜੀ ਜਾਣਾ, ਜਿਵੇਂ ਦੋ ਕੁੱਕੜ ਨਹੀਂ ਲੜਦੇ ਹੁੰਦੇ, ਉਹ ਚਰਚਾ ਹੋ ਗਈ। ਸਾਡੀ ਬ੍ਰਹਮ ਚਰਚਾ ਤਾਂ ਹੁੰਦੀ ਨਹੀਂ। ਕਿੰਨੇ ਕੁ ਜਦੋਂ ਆਪਾਂ ਰਲ ਕੇ ਬੈਠੀਏ ਬ੍ਰਹਮ ਚਰਚਾ ਚ ਜੁੜਦੇ ਹਾਂ, ਜਾਂ ਕੋਈ ਗੁਰਸ਼ਬਦ ਦੀ ਗੱਲ, ਗੁਰਬਾਣੀ ਦੇ ਅਭਿਆਸ ਦੀ, ਜਾਂ ਸਤਿਗੁਰਾਂ ਦੀ ਸਾਧਨਾ ਦੀ, ਕੋਈ ਆਤਮ ਚਿੰਤਨ ਦੀ ਗੱਲ ਤਾਂ ਹੁੰਦੀ ਨਹੀਂ ਸਾਡੇ ਪਾਸ। ਜਦੋਂ ਬਹਿ ਜਾਈਏ ਮੂਲ ਮੰਤਰ ਕਿੱਥੋਂ ਤੱਕ ਕਰੀਏ ਜੀ, ਜੇ ਅਗਲਾ ਕਹੇ ਗੁਰਪ੍ਰਸਾਦ ਤਾਂ ਲੜਾਈ, ਜੇ ਨਾਨਕੋ ਸਿੱਪੀ ਸੱਚ ਤਾਕਤ ਆਏ ਤੇ ਤਾਂ ਲੜਾਈ ਤਾਂ ਝਗੜਾ, ਰਾਗ ਮਾਲਾ ਕਿਵੇਂ ਜੀ, ਉਹਦੇ ਬਾਰੇ ਕੀ ਖਿਆਲ ਹੈ ਜੀ? ਸਾਡੇ ਕੋਲ ਜਿਹੜੇ ਪੰਜ ਸੱਤ ਮੁੱਦੇ ਜੇ ਨੇ ਨਾ, ਉਹ ਹੀ ਅਸੀਂ ਸਿਰਮੌਰ ਜੇ ਬਣਾ ਕੇ ਤੇ ਉਹਨਾਂ ਨੂੰ, ਹੋਰ ਕੋਈ ਨਾ ਲੱਭੇ ਨਾ, ਸਾਰੀਆਂ ਭਾਵੇਂ ਗੂੜੀ ਤੋਂ ਗੂੜੀ ਗੱਲ ਚੱਲਦੀ ਹੋਵੇ ਆਤਮ ਚਿੰਤਨ ਦੀ, ਬ੍ਰਹਮ ਗਿਆਨ ਦੀ, ਉਹ ਵਿਸ਼ਾ ਚੱਲਦਾ ਵੀ ਹੋਵੇ, ਉਹਨੂੰ ਵਿੱਚੇ ਹੀ ਰੋਕ ਕੇ, ਹਾਂ ਜੀ ਮਾਸ ਬਾਰੇ ਕੀ ਖਿਆਲ ਹੈ ਜੀ, ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਬਸ ਇੱਥੇ ਹੀ ਉਲਝ ਕੇ ਰਹਿ ਗਏ। ਕਿੱਥੇ ਬ੍ਰਹਮ ਗਿਆਨ ਦੀ ਖੇਡ ਦੀ ਅਵਸਥਾ, ਆਤਮ ਚਿੰਤਨ ਦੀ ਗੱਲ, ਆਤਮ ਸਵਰੂਪ ਨੂੰ ਜਾਣਨ ਦੀ, ਅਭਿਆਸ ਕਰਨ ਦੀ ਖੇਡ? ਕਿੱਥੇ ਆ ਜਿਹੜੀਆਂ ਬਾਹਰਲੀਆਂ ਫੋਕੀਆਂ ਜੀਆਂ ਚਰਚਾਵਾਂ ਨੇ, ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ, ਉੱਥੇ ਹੀ ਅਸੀਂ ਆਪਣਾ ਸਮਾਂ ਬਰਬਾਦ ਕਰੀ ਜਾਂਦੇ, ਸਾਡੀ ਸਾਰੀ ਐਨਰਜੀ। ਇੱਕ ਬੰਦਾ ਕੋਈ ਇਹੋ ਜਿਹੀ ਪੋਸਟ ਪਾ ਦਿੰਦਾ, ਸਾਡਾ ਸਾਰਾ ਧਿਆਨ ਉਹਦੇ ਵੱਲ ਚਲਾ ਜਾਂਦਾ, ਇਹ ਸਭ ਉਸੇ ਪਾਸੇ ਵੀ ਬਸ ਹੁਣ ਇਹਦੇ ਨਾਲ ਹੀ ਕਰੀਏ ਪਹਿਲਾਂ ਦੋ ਹੱਥ। ਤੋ ਗੁਰੂ ਖਾਲਸਾ ਜੀ, ਪੁਰਾਤਨ ਗੁਰਸਿੱਖ, ਹੁਣ ਵੀ ਬਹੁਤ ਗੁਰਸਿੱਖ ਨੇ, ਜਦੋਂ ਆਪਸ ਵਿੱਚ ਬੈਠਦੇ ਉਹ ਆਤਮ ਚਿੰਤਨ ਦੀ ਗੱਲ ਕਰਦੇ, ਕਿਵੇਂ ਆਤਮਾ ਦਾ ਸਵਰੂਪ ਜਾਣੀਏ, ਕਿਵੇਂ ਆਪਣੇ ਨਿਜ ਆਤਮ ਸਰੂਪ ਚ ਟਿਕੀਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਜਦੋਂ ਗੁਰਸਿੱਖ ਬੈਠਦੇ, ਬਾਬਾ ਭਾਨਾ ਜੀ ਵਰਗੇ ਮਹਾਂਪੁਰ, ਘੰਟਿਆਂ ਬੱਧੀ ਇਹੀ ਚਰਚਾ ਚੱਲਦੀ, ਬ੍ਰਹਮ ਗਿਆਨ ਦੀ ਚਰਚਾ। ਤੇ ਹੁਣ ਜੇ ਅਸੀਂ ਬ੍ਰਹਮ ਗਿਆਨ ਦੀ ਚਰਚਾ ਛੇੜ ਲਈਏ ਤੇ ਸੁਣਨ ਵਾਲੇ ਉਬਾਸੀਆਂ ਮਾਰਨ ਲੱਗ ਪੈਣਗੇ, ਇਹ ਕੀ ਖੇਡ ਹੈ ਜੀ, ਇਹ ਬ੍ਰਹਮ ਗਿਆਨ ਦੀ ਅਵਸਥਾ? ਕਿਉਂਕਿ ਸਾਡੇ ਕੰਨ ਉਹ ਸੁਣਨਾ ਚਾਹੁੰਦੇ ਨੇ ਜੋ ਸਾਡਾ ਮਨ ਕਹਿੰਦਾ, ਸਾਡੇ ਕੰਨ ਉਹ ਸੁਣਨਾ ਚਾਹੁੰਦੇ ਨੇ ਜੋ ਸਾਡਾ ਮਨ ਕਹਿੰਦਾ, ਜੋ ਮੈਂ ਸੁਣਾਉਣਾ ਚਾਹਾਂ ਉਹ ਤੁਹਾਡੇ ਕੰਨ ਨਹੀਂ ਸੁਣਨਾ ਚਾਹੁੰਦੇ, ਤੁਹਾਡੇ ਕੰਨ ਉਹ ਸੁਣਨਾ ਚਾਹੁੰਦੇ ਨੇ ਜੋ ਤੁਸੀਂ ਸੁਣਨਾ ਚਾਹੁੰਦੇ ਹੋ। ਤੇ ਅਸੀਂ ਕੀ ਸੁਣਨਾ ਚਾਹੁੰਦੇ ਹਾਂ? ਕੰਨਾਂ ਦਾ ਰਸ ਲੈਣ ਲਈ ਚੁਰਚਲੀਆਂ ਬਾਤਾਂ, ਇੱਧਰ ਉੱਧਰ ਦੇ ਖਿਆਲਾਂ ਦੀਆਂ, ਫਲਾਣਾ ਇੱਦਾਂ ਕਰਦਾ ਜੀ, ਅਮਕਾ ਉਹ ਕਰ ਰਿਹਾ ਜੀ, ਉੱਥੇ ਆਹ ਹੋ ਗਿਆ ਜੀ, ਫਲਾਣੇ ਦੇਸ਼ ਚ ਆਹ ਹੋਈ ਜਾਂਦਾ ਜੀ, ਤੇ ਬੋਲਣ ਵਾਲੇ ਵੀ ਖਬਰਾਂ ਦੇ ਚੈਨਲ ਹੀ ਬਣ ਕੇ ਰਹਿ ਗਏ, ਤੇ ਸੁਣਨ ਵਾਲੇ ਕੇਵਲ ਖਬਰਾਂ ਹੀ ਸੁਣਨਾ ਚਾਹੁੰਦੇ ਆ, ਬ੍ਰਹਮ ਚਰਚਾ ਸੁਣਨ ਵਾਲੀ ਖੇਡ ਬੜੀ ਦੂਰ ਦੀ ਰਹਿ ਗਈ। ਆ ਕਦੇ ਕਦੇ ਬ੍ਰਹਮ ਚਰਚਾ ਦੀ ਬਾਤ ਚੱਲਦੀ ਕਥਾ ਵਿੱਚ, ਤੇ ਸੁਣਨ ਵਾਲੇ ਫਿਰ ਕਈ ਵਾਰੀ ਉਬਾਸੀਆਂ ਵੀ ਮਾਰੀ ਜਾਂਦੇ ਵੀ ਕਿਹੜੇ ਕੋਸ਼ਾਂ ਦੀ ਗੱਲ ਹੋ ਰਹੀ ਹੈ, ਕਿਹੜੇ ਸਰੀਰਾਂ ਦੀ ਗੱਲ ਹੋ ਰਹੀ ਹੈ, ਕਿਹੜੇ ਤੱਤ ਨੇ ਜੀ, ਕੀ ਹੈ ਜੈਤੀ ਅਜੈਤੀ ਲਕਸ਼ਣਾ ਬਿਰਤੀ, ਭਾਗ ਤਿਆਗ ਲਕਸ਼ਣਾ ਬਿਰਤੀ ਕਿਆ ਹੈ, ਇਹ ਸਭ ਬ੍ਰਹਮ ਚਰਚਾ ਹੈ, ਆਤਮ ਚਿੰਤਨ ਬਾਬ। ਇਹ ਗੱਲਾਂ ਜੇ ਛੇੜ ਲਈਏ ਤੇ ਫਿਰ ਸੁਣਨ ਵਾਲੇ ਵੀ ਬੇਰਸੇ ਹੋ ਜਾਂਦੇ, ਕਿਉਂਕਿ ਸਾਡਾ ਤਾਲਮੇਲ ਹੀ ਉਹੋ ਜਿਹੀ ਸੁਰਤ ਦਾ ਨਹੀਂ ਰਿਹਾ, ਅਸੀਂ ਓਪਰੀਆਂ ਓਪਰੀਆਂ ਉੱਪਰ ਉੱਪਰਲੀਆਂ ਬਾਤਾਂ ਸੁਣਨਾ ਚਾਹੁੰਦੇ, ਔਰ ਉਹ ਸੁਣ ਕੇ ਜਿੰਨਾ ਕੁ ਟਾਈਮ ਪਾਸ ਹੋਇਆ ਫਤਿਹ, ਟਾਈਮ ਪਾਸ ਨਹੀਂ ਹੈ। ਜਦੋਂ ਕੀਰਤਨ ਸੁਣ ਰਹੇ ਹਾਂ, ਕਥਾ ਸੁਣ ਰਹੇ ਹਾਂ, ਉਹ ਸਾਡਾ ਟਾਈਮ ਪਾਸ ਨਹੀਂ ਹੈ, ਉਹ ਸਾਨੂੰ ਉਹ ਸਮਾਂ ਮਿਲਿਆ ਜਿਹੜਾ ਸੱਚਖੰਡ ਚੋਂ ਅਕਾਲ ਪੁਰਖ ਜੀ ਨੇ ਸਾਨੂੰ ਬਖਸ਼ਿਆ, ਔਰ ਉਹ ਸਮਾਂ ਸਾਡੇ ਲਈ ਆਤਮ ਚਿੰਤਨ ਦਾ ਸਮਾਂ ਹੋਣਾ ਚਾਹੀਦਾ, ਟਾਈਮ ਪਾਸ ਦਾ ਨਹੀਂ। ਬੁਲਾਰਾ ਬੋਲਣ ਵਾਲਾ ਟਾਈਮ ਪਾਸ ਕਰਦਾ ਤੇ ਸੁਣਨ ਵਾਲੇ ਸੁਣ ਕੇ ਟਾਈਮ ਪਾਸ ਕਰਦੇ, ਟਾਈਮ ਪਾਸ ਨਹੀਂ ਭਾਈ। ਜੇ ਕੋਈ ਕਥਾ ਸੁਣਨ ਆਉਂਦਾ, ਕੀਰਤਨ ਸੁਣਨ ਆਉਂਦਾ, ਤਾਂ ਉਹ ਇਹ ਨਾ ਸੋਚ ਕੇ ਆਵੇ ਚਲੋ ਚੱਲ ਕੇ ਆਪਣਾ ਨਾਲੇ ਟਾਈਮ ਪਾਸ ਹੋ ਜਾਏਗਾ, ਨਾਲੇ ਦੁਨੀਆਦਾਰੀ ਵੇਖਾਂਗੇ ਕਿਹੜਾ ਕਿਹੋ ਜਿਹੇ ਕੱਪੜੇ ਪਾ ਕੇ ਆਇਆ, ਕਿਹੜਾ ਕੀ ਪਿਆ ਕਰਦਾ। ਨਹੀਂ ਭਾਈ, ਗੁਰੂ ਕੀ ਸੰਗਤ ਵਿੱਚ ਟਾਈਮ ਪਾਸ ਨਹੀਂ, ਗੁਰੂ ਕੀ ਸੰਗਤ ਵਿੱਚ ਜਿਹੜਾ ਸਮਾਂ ਬੀਤਦਾ ਕਥਾ ਕੀਰਤਨ ਦੁਆਰਾ, ਇਹ ਬ੍ਰਹਮ ਚਿੰਤਨ ਵਾਸਤੇ, ਆਤਮ ਚਿੰਤਨ ਲਈ ਸਫਲਾ ਹੋਇਆ ਸਮਾਂ ਹੈ। ਇਹ ਸੱਚਖੰਡ ਦੀ ਹਾਜ਼ਰੀ ਹੈ ਸਾਡੀ, ਨਿਰੰਕਾਰ ਦੇ ਘਰ ਦੀ ਹਾਜ਼ਰੀ। ਇਸ ਮਾਤ ਲੋਕ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਸੱਚਖੰਡ ਦਾ ਰੂਪ ਬੱਧਾ ਜਿਹੜਾ ਗੁਰੂ ਕੀ ਸੰਗਤ ਹੈ। ਜਦੋਂ ਗੁਰੂ ਕੀ ਸੰਗਤ ਵਿੱਚ ਗੁਰੂ ਕੀ ਹਜ਼ੂਰੀ ਚ ਬੈਠਦੇ ਆ, ਕਥਾ ਕੀਰਤਨ ਦਾ ਪ੍ਰਵਾਹ ਚੱਲਦਾ, ਬਿਲਕੁਲ ਇਹੀ ਵਰਤਾਰਾ ਜਿਹੜਾ ਇੱਥੇ ਇਸ ਵੇਲੇ ਵਰਤ ਰਿਹਾ, ਇਹ ਨਿਰੰਕਾਰ ਦੇ ਘਰ ਵਿੱਚ ਸੱਚਖੰਡ ਦੇ ਵਿੱਚ ਵੀ ਇਨ ਬਿਨ ਐਸਾ ਹੀ ਵਰਤਾਰਾ ਵਰਤਦਾ ਹੈ। ਇਹ ਸਾਡੇ ਵੱਡੇ ਭਾਗ ਕਿ ਸਾਡੇ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਰਪਾ ਕਰਕੇ ਸਾਨੂੰ ਇਸ ਮਾਤ ਲੋਕ ਦੀ ਧਰਤੀ ਤੇ ਸੱਚਖੰਡ ਦੀ ਝਲਕ ਵਿਖਾ ਦਿੱਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਤੱਖ ਝਲਕ, ਸੱਚਖੰਡ ਦੇ ਦਿਦਾਰੇ ਦਰਸ਼ਨ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਮਾਤ ਲੋਕ ਦੀ ਧਰਤੀ ਤੇ ਬਖਸ਼ ਦਿੱਤੇ ਨੇ। ਤੋ ਬ੍ਰਹਮ ਚਰਚਾ ਹੁੰਦੀ ਗੁਰਸਿੱਖਾਂ ਦੀ, ਤੋ ਉਸ ਚਰਚਾ ਵਿੱਚ ਗੁਰਸਿੱਖ ਘੰਟਿਆਂ ਬੱਧੀ ਜੁੜੇ ਰਹਿੰਦੇ ਹਨ।
ਸੁਨਤ ਜੋਤ ਸਤ ਗੁਰੂ ਬਖਾਨੇ।
ਜਦੋਂ ਮਹਾਰਾਜ ਜੀ ਨੇ ਬ੍ਰਹਮ ਚਰਚਾ ਸੁਣਾਈ, ਸੁਣ ਕੇ ਜੋਧ ਰਾਏ ਨੇ ਹੱਥ ਜੋੜੇ ਤੇ ਬੋਲਿਆ, ਕਹਿਣ ਲੱਗਾ,
ਰੂਪੇ ਆਦਿ ਸਿੱਖ ਬਹੁ ਸੁਣੇ।
ਮਹਾਰਾਜ ਭਾਈ ਰੂਪਾ ਜੀ, ਬਹੁਤ ਸਾਰੇ ਗੁਰਸਿੱਖ ਸਭ ਨੇ ਸੁਣਿਆ। ਜੋਧ ਰਾਏ ਜੀ ਦੇ ਮਨ ਚ ਜੋ ਜਗਿਆਸਾ ਹੋਈ, ਉਹਨਾਂ ਨੇ ਪੁੱਛਿਆ, ਸਤਿਗੁਰੂ ਜੀ ਨੇ ਜਿਹੜੇ ਬਚਨ ਸੁਣਾਏ ਉਹ ਕੱਲੇ ਜੋਧ ਰਾਏ ਵਾਸਤੇ ਥੋੜੀ ਸੀ, ਭਾਵੇਂ ਕੱਲੇ ਜੋਧ ਰਾਏ ਨੂੰ ਸੁਣਾ ਰਹੇ ਨੇ, ਪਰ ਹੈ ਤਾਂ ਸਾਰਿਆਂ ਲਈ ਸਾਂਝੇ, ਸਭ ਨੇ ਸੁਣੇ ਹਨ।
ਗੁਰ ਉਪਦੇਸ਼ ਹਿਰਦੈ ਪੁੰਨ ਗੁਣੇ।
ਸਤਿਗੁਰੂ ਜੀ ਦੇ ਉਪਦੇਸ਼ ਨੂੰ ਗੁਰਸਿੱਖ ਆਪਣੇ ਹਿਰਦੇ ਚ ਗੁਣਦੇ ਨੇ। ਗੁਣਨ ਦਾ ਮਤਲਬ ਹੁੰਦਾ ਵਿਚਾਰਨਾ, ਉਪਦੇਸ਼ ਸੁਣ ਕੇ ਫਿਰ ਉਸ ਉਪਦੇਸ਼ ਨੂੰ ਆਪਣੇ ਹਿਰਦੇ ਚ ਵਿਚਾਰਦੇ ਹਨ।
ਸਤ ਸੰਗਤ ਕੀ ਪੰਗਤ ਹੋਤ।
ਜਿੱਥੇ ਸਾਧ ਸੰਗਤ ਹੈ, ਸਾਧ ਸੰਗਤ ਦੀ ਪੰਗਤ ਹੁੰਦੀ, ਯਾਨੀ ਕਿ ਹਰ ਵੇਲੇ ਸੰਗਤ ਹੁੰਦੀ ਹੈ।
ਬ੍ਰਹਮ ਗਿਆਨ ਕੋ ਹਿਰਦੈ ਉਦੋਤ।
ਜਿਹੜਾ ਸਤ ਸੰਗਤ ਵਿੱਚ ਜੁੜਦਾ ਹੈ, ਗੁਰੂ ਪਾਤਸ਼ਾਹ ਦੀ ਸੰਗਤ ਕਰਦਾ ਹੈ, ਉਹਨਾਂ ਜਗਿਆਸੂਆਂ ਨੂੰ ਬ੍ਰਹਮ ਗਿਆਨ ਪ੍ਰਗਟ ਹੋ ਆਉਂਦਾ। ਬ੍ਰਹਮ ਦਾ ਗਿਆਨ ਤਿਨ੍ਹਾਂ ਦੇ ਅੰਦਰ ਸਾਕਸ਼ਾਤਕਾਰ ਹੋ ਜਾਂਦਾ ਹੈ।
ਮੁਕਤ ਉਚਿਤ ਨਰ ਭਾਈ ਅਨੇਕ।
ਅਨੇਕਾਂ ਹੀ, ਇੱਕ ਦੋ ਚਾਰ ਨਹੀਂ, ਗਿਣਤੀ ਕੋਈ ਨਹੀਂ ਕਿ ਕਿੰਨਿਆਂ ਕੁ ਨੂੰ ਸਤਿਗੁਰੂ ਜੀ ਨੇ ਮੁਕਤੀ ਦਾ ਅਧਿਕਾਰੀ ਬਣਾ ਦਿੱਤਾ ਹੈ, ਮੋਕਸ਼ ਦਾ ਅਧਿਕਾਰੀ ਬਣਾ ਦਿੱਤਾ ਹੈ।
ਗੁਰ ਪ੍ਰਤਾਪ ਤੇ ਪਾਏ ਬਵੇਕ।
ਸਤਿਗੁਰੂ ਜੀ ਦੇ ਪ੍ਰਤਾਪ ਕਰਕੇ ਬਹੁਤ ਸਾਰੇ ਗੁਰਸਿੱਖਾਂ ਨੂੰ ਵਿਵੇਕ ਬੁੱਧੀ ਮਿਲੀ ਹੈ। ਵਿਵੇਕ ਦਾਨ ਆਪਾਂ ਸਾਰੇ ਗੁਰੂ ਚਰਨਾਂ ਚੋਂ ਮੰਗਦੇ ਹਾਂ। ਮਹਾਰਾਜ ਕਿਰਪਾ ਕਰੋ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਵਿਵੇਕ ਬੁੱਧੀ ਦਾ ਦਾਨ, ਜਿਵੇਂ ਮਹਾਰਾਜ ਜੀ ਕਹਿੰਦੇ, ਨਕਟੀ ਕੋ ਠਨਗਨ ਬਾਡਾ ਡੂੰ, ਕਿਨਹੈ ਵਿਵੇਕੀ ਕਾਟੀ ਤੂੰ। ਵਿਵੇਕ, ਵਿਵੇਕ ਦਾ ਮਤਲਬ ਹੁੰਦਾ ਵਿਚਾਰ ਦੀ ਬਿਰਤੀ, ਸੱਚ ਕੀ ਹੈ ਤੇ ਝੂਠ ਕੀ ਹੈ, ਇਹਦਾ ਨਿਤਾਰਾ ਕਰਨ ਵਾਲੀ ਜਿਹੜੀ ਬਿਰਤੀ ਉਹਨੂੰ ਵਿਵੇਕ ਕਹਿੰਦੇ ਹੈ। ਜਿਹਦੇ ਕੋਲੋਂ ਵਿਵੇਕ ਬੁੱਧੀ ਉਹਨੂੰ ਹੰਸ ਕਹਿੰਦੇ ਹੈ। ਭਾਈ ਪਾਰੂ ਨੂੰ ਮਹਾਰਾਜ ਜੀ ਪਰਮ ਹੰਸ ਕਹਿੰਦੇ ਸੀ ਨਾ, ਉਹ ਹੰਸ ਤਾਂ ਹੀ ਸੀ ਕਿਉਂਕਿ ਉਹਨਾਂ ਕੋਲ ਬਿਰਤੀ ਸੀ ਨਿਤਾਰਾ ਕਰਨ ਦੀ, ਵੀ ਸੱਚ ਕੀ ਹੈ ਤੇ ਝੂਠ ਕੀ ਹੈ। ਜਿਹੜੇ ਗੁਰਮੁਖ ਨੇ ਉਹ ਹੰਸ ਨੇ। ਤੁਸੀਂ ਜਿੰਨੇ ਗੁਰੂ ਕੀ ਸੰਗਤ ਵਿੱਚ ਇਸ ਵੇਲੇ ਬੈਠੇ ਹੋ, ਕਥਾ ਕੀਰਤਨ ਦਾ ਲਾਹਾ ਲੈ ਰਹੇ ਹੋ, ਸਭ ਹੰਸ ਰੂਪ ਹੋ ਕੇ ਬੈਠੇ। ਜਦੋਂ ਗੁਰੂ ਕੀ ਸੰਗਤ ਵਿੱਚ ਬੈਠੇ ਹਾਂ, ਇਹ ਹੰਸ ਬਿਰਤੀ ਹੈ, ਕਥਾ ਸੁਣਨੀ, ਕੀਰਤਨ ਸੁਣਨਾ, ਉਹਦੇ ਦੁਆਰਾ ਵਿਚਾਰ ਨੂੰ ਗ੍ਰਹਿਣ ਕਰਨਾ ਬੁੱਧੀ ਦੁਆਰਾ, ਇਹ ਹੰਸ ਬਿਰਤੀ ਹੈ। ਤੋ ਜਿਤਨੇ ਗੁਰਮੁਖ ਨੇ ਉਹ ਹੰਸ ਨੇ, ਜਿਹੜੇ ਮਨਮੁਖ ਨੇ ਉਹ ਬਗਲੇ ਤੇ ਕਾਂ ਹਨ। ਤੇ ਬਾਜਾਂ ਦਾ ਡਰ ਕਾਵਾਂ ਤੇ ਬਗਲਿਆਂ ਨੂੰ ਹੁੰਦਾ, ਹੰਸਾਂ ਨੂੰ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਾਜਾਂ ਦਾ ਡਰ ਕਿਹਨੂੰ ਹੁੰਦਾ? ਕਾਵਾਂ ਨੂੰ, ਬਗਲਿਆਂ ਨੂੰ। ਮਹਾਰਾਜ ਜਿਵੇਂ ਬਚਨ ਕਹਿੰਦੇ, ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਗੱਲ ਚਿੱਤ ਨਾ ਚੇਤੇ ਸਨ ਸੇ ਗੱਲ ਹੀ ਰੱਬ ਕੀਆਂ। ਉਹ ਬਗਲੇ ਮਨਮੁਖ ਜਿਹੜੇ ਨੇ, ਬਗਲੇ ਨੇ, ਕਾਂ ਨੇ, ਉਹਨਾਂ ਨੂੰ ਡਰ ਹੈ ਬਾਜਾਂ ਦਾ, ਪਰ ਹੰਸਾਂ ਨੂੰ ਤਾਂ ਨਹੀਂ ਡਰ। ਗੁਰਬਾਣੀ ਚ ਕਿਤੇ ਨਹੀਂ ਲਿਖਿਆ ਵੀ ਹੰਸਾਂ ਨੂੰ ਵੀ ਬਾਜਾਂ ਦਾ ਡਰ ਹੁੰਦਾ। ਉਹ ਬਾਜ ਕਿਹੜੇ ਨੇ? ਜੰਮ। ਜੰਮਾਂ ਦਾ ਡਰ ਕਿਹਨੂੰ ਹੈ? ਮਨਮੁਖ ਰੂਪੀ ਜਿੰਨੇ ਬਗਲੇ ਨੇ, ਮਨਮੁਖ ਜਿਹੜੇ ਨੇ ਉਹ ਕਾਂ ਨੇ, ਸਾਕਤ, ਉਹਨਾਂ ਮਨਮੁੱਖਾਂ ਨੂੰ ਜੰਮਾਂ ਦਾ ਡਰ ਹੈ, ਜੰਮਾਂ ਰੂਪੀ ਬਾਜਾਂ ਦਾ ਡਰ ਹੈ। ਪਰ ਜਿਹੜੇ ਗੁਰਮੁਖ ਰੂਪੀ ਹੰਸ ਨੇ, ਉਹਨਾਂ ਨੂੰ ਜੰਮਾਂ ਦਾ ਭੈ ਨਹੀਂ, ਕਿਉਂਕਿ ਜੰਮ ਉਹਨਾਂ ਦੇ ਨੇੜੇ ਹੀ ਨਹੀਂ ਆ ਸਕਦੇ। तो गुरसिख बबेकी ने, बबेकी का मतलब हंस दे समान ने, वह हंस दे समान होण करके उन्होंने जम्मा का धर्मराज रूपी बाजा का कोई डर कोई खौफ नहीं, एहो जे बबेकी गुरसिख गुरु संगत विच उपजदे हन।
बीती सरद हिमरुत पुने आई,
हुण कत्तक दा महीना मगर दा बीत गया, हिमरुत आ गई, पो मां दियां सर्दियां शुरू हो गईयां।
पारा परे जगत अधिकाई,
हुण पो मां दे महीने च पाला पैंदा, पूरी ठारी हुंदी, ठंड पैंदी। फिर कीरतपुर साहब दा इलाका पहाड़ी होण करके इत्थे थोड़ी जी ठंड थलड़े इलाके नालों वध पैंदी है।
कीरतपुर सतगुर वासे,
सतगुरु जी इस सर्दी दे मौसम च कीरतपुर साहब ही वस रहे ने, इथे सतगुरु छेवें पातशाह ने निवास किया होया।
भए शांत चित सुजस प्रकाशे,
सतगुरु जी शांत चित हो के रहिंदे, अकाल पुरख जी दा निरंकार जी दा सुजस कर दे, गुरसिखा नू सरवण कराउंदे।
शत्रु तुरक लाखोरण मारे,
कहिंदे संगत विच चर्चा हुंदी के सतगुरु जी ने हजारां लखां दुश्मन जंग दे मैदान च दुश्मनां नू मारिया है।
अरे आए सगरी सुहारे,
जेड़ा जेड़ा भी आके सतगुरां नाल अड़िया महाराज जी नाल अड़ के हार गया जा मारिया गया।
श्री हर राय संग बोने हो,
धन गुरु हरगोबिंद साहब अपने पोतरे सतवें पातशाह धन गुरु हर राय साहब नाल बड़ा नेह करदे, छेवें पातशाह ना सतवें पातशाह नाल बहुत ही ज्यादा प्रीत करदे, उन्हां नाल बहुत ही प्रेम करदे, क्योंकि शरीर ही दो ने, अंदरों तां खेड जोत दी इक मेकी है, जेड़ी जोत महाराज छेवें पातशाह विच आ उही सतवें गुरदेव विच आ, बस शरीरां दे ही भेद ने, इस करके बहुत ज्यादा गूढ़ी प्रीत है सतगुरां दी, सतवें पातशाह नाल बहुत ही नेह करदे हन।
मृदुल बाक ते करत अच्छी हो,
ते बड़े मृदुल कोमल ते मिठे मिठे बचन करके सतवें पातशाह नाल स्नेह करदे हन।
निस दिन निज समीप ही राखे,
रात दिन सतवें पातशाह नू अपने कोल ही रख दे, जदों महाराज जी विराज दे ते अपने, क्योंकि बाल रूप विच सी सतवें पातशाह, अपने नाल ही पलंगे ते अपने कोल ही विराजमान कर दे, जदों दीवान च बैठ दे ते उदों भी अपने कोल ही तखत दे उत्ते नाल ही बिठाउंदे, बहुत ही ज्यादा प्रेम ते स्नेह सतवें पातशाह नाल गुरु हरगोबिंद साहब जी करदे हन।
पृथक होन को कबू न कांखे,
कदे भी गुरु हर राय साहब नू अपने तो वखरा नहीं होण दित्ते, हर वेले उन्हां नू अपनी निगाह थले रखदे। दे दो कारण होर भी ने, क्योंकि विरोधी भी बड़े सी गुरु घर दे, दूजा सतगुरां दी प्रीत है, तो हर वेले महाराज जी नू अपनी निगाह थले अपनी निगरानी च रखदे, कदे अपने तो दूर नहीं जान देंदे।
सदन तेरे तो बैठे तीर,
ए महाराज जी घर महलां विच हुंदे ते सतवें पातशाह अपने दादा जी कोल ही बैठदे, उन्हां दा भी मन सतगुरां कोल ही लगा रहिंदा, हालांकि हाणी जिहड़ी छोटी उम्र दे बालक हुंदे उन्हां नाल खेडण जाणा नहीं, उधरों भी महाराज जी ने हर वेली महाराज जी दे कोल अपने दादा जी दे कोल ही बैठे रहना, महाराज जी दे चरणा विच ही रहना।
जी कर चढ़े कबे गुर तीर,
जे महाराज जी ने कदे चढ़ के जाना सैर आदक करन वास्ते,
या चढ़ाए कर संग ले जावे,
ते गुरु हर राय साहब नू अपने नाल दूजे घोड़े ते सवार करके लै जांदे, कदे अपने घोड़े ते अपने नाल ही बिठा लैंदे।
सिवका चढ़े ता साथ चढ़ावे,
जे पालकी च बह के जांदे ते पालकी विच सतवें पातशाह नू नाल ही बिठा लैंदे।
सुतद्रव कूल सैल को जाए,
और सतलुज दरिया दी सैर करन वास्ते दूर तक जांदे हन, एदा सतवें पातशाह नाल बहुत स्नेह प्रगट करदे। सब तो छोटे साहिबजादे महाराज छेवें पातशाह दे दीन दुनिया दे मालक जगत गुरु श्री गुरु तेग बहादुर साहब, उन्हां नाल भी बड़ा स्नेह करदे, महाराज जी दे दरबार विच आउंदे, पातशाह उठ के ना पासे हट के ते नाल ही नौवें पातशाह नू अपने बराबर बिठा लैंदे। तो माता जी ने एक दिन पुछ लिया, माता नानकी जी ने, कि तुसी तां अपने पोतरे नाल स्नेह करदे हो, जापदा गद्दी तां तुसी उन्हां नू देनी है, ਪਰ ਤੁਸੀਂ ਆਪਣੇ ਛੋਟੇ ਸਾਹਿਬਜ਼ਾਦੇ ਨਾਲ ਵੀ ਬਹੁਤ ਪ੍ਰੇਮ ਕਰਦੇ ਹੋ, ਇਹਦਾ ਕੀ ਕਾਰਨ ਹੈ? ਤਾਂ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੱਸ ਰਹੇ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਗੰਭੀਰਤਾ ਹੈ, ਨੌਵੇਂ ਪਾਤਸ਼ਾਹ ਦੇ ਅੰਦਰ ਦੀ ਜਿਹੜੀ ਡੂੰਘੀ ਖੇਡ ਹੈ, ਉਹਨੂੰ ਛੇਵੇਂ ਪਾਤਸ਼ਾਹ ਜੀ ਦੱਸ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।